ਪਹਿਲੇ ਦਾਸ ਬੋਲਿਆ ਕਰੇਗਾ, ਉਸ ਤੋਂ ਬਾਅਦ ਸਾਰੇ ਭਾਈ ਬੋਲਿਆ ਕਰਨ, ਤੀਸਰੇ ਪਾਸੇ ਸਭ ਬੀਬੀਆਂ ਬੋਲਿਆ ਕਰਨ। ਜਾਣ ਮੇਰਾ ਗੁਰੂ ਸਭ ਤੇਰੀ ਵਡਿਆਈ ਹੈ, ਜਾਣ ਮੇਰਾ ਗੁਰੂ ਸਭ ਤੇਰੀ ਵਡਿਆਈ ਹੈ,
thank you.
तेरी कृपा इस विपत न कोई पाखे तुझे आगे अरदास हमारी जियो पिंड सब तेरा ओ नानक सब तेरी वडियाई कोई नाम न जाने मेरा कोई नाम न जाने मेरा गुरु सब तेरी वडियाई कोई नाम न जाने मेरा गुरु सब तेरी वडियाई ਗੁਰੂ ਨੂੰ ਨਮਸਕਾਰ ਕੀਤੇ ਆ, ਪੁੱਠੇ ਲੇਖਾਂ ਦਾ ਸਿੱਧੇ ਹੋਣਾ ਇਉਂ ਦੱਸਿਆ ਜੈਸੇ ਮੋਹਰਾਂ ਉੱਪਰ ਪੁੱਠੇ ਅੱਖਰ ਲਿਖੇ ਹੁੰਦੇ ਹਨ, ਸਿਆਹੀ ਲਗਾ ਕੇ ਉਲਟਾ ਕੇ ਜਦੋਂ ਉਹਨਾਂ ਨੂੰ ਕਾਗਜ਼ ਤੇ ਲਗਾਇਆ ਜਾਂਦਾ ਉਹ ਸਿੱਧੇ ਹੋ ਜਾਂਦੇ। ਗੁਰੂ ਦੇ ਦਰਸ਼ਨ ਕੀਤੇ ਆ, ਬੇਅੰਤ ਜਨਮਾਂ ਦੀ ਪਾਪਾਂ ਰੂਪੀ ਮਲ ਦੀ ਨਿਵਰਤੀ ਇਉਂ ਹੈ ਜੈਸੇ ਮੈਲੇ ਕੱਪੜਿਆਂ ਨੂੰ ਸਾਬਣ ਲਗਾ ਉਸਦੀ ਮੈਲ ਦੂਰ ਹੁੰਦੀ ਹੈ। ਉਸ ਤੋਂ ਅੱਗੇ ਜ਼ਬਾਨ ਦੇ ਨਾਲ ਬਾਣੀ ਪੜ੍ਹਨੀ, ਕੰਨਾਂ ਦੇ ਨਾਲ ਸੁਣਨੇ, ਬੁੱਧ ਨਾਲ ਵਿਚਾਰਨੀ, ਨੇਤਰਾਂ ਨੂੰ ਗੁਰੂ ਸਰੂਪ ਦੇ ਧਿਆਨ ਦਬਣਾਏ ਤੋਂ ਉੱਧਰ ਜਾਣ ਨਹੀਂ ਦੇਣਾ। ਇਉਂ ਜੋ ਵਾਹਿਗੁਰੂ ਦਾ ਜਸ ਕਰਦੇ ਹਨ ਉਹਦਾ ਤਾਂ ਕਈ ਕਰੋੜਾਂ ਯੱਗਾਂ ਦਾ ਫਲ ਦੱਸਿਆ, ਕਈ ਕੋਟਕ ਜਗ ਫਲਾਂ ਸੁਣ ਗਾਵਣ ਹਾਰੇ ਰਾਮ। ਗੁਰੂ ਜੀ ਦੇ ਅੱਗੇ ਪ੍ਰਾਰਥਨਾ ਕੀਤੀ ਕਿਸੇ ਮੌਕੇ ਸਿੱਖਾਂ ਨੇ ਗਰੀਬ ਨਵਾਜ਼, ਆਪਣੇ ਵਾਰ ਵਾਰ ਬਾਣੀ ਪੜ੍ਹਨ ਦਾ, ਸੁਣਨ ਦਾ, ਵਿਚਾਰਨ ਦਾ, ਕੀਰਤਨ ਕਰਨ ਦਾ ਹੁਕਮ ਕੀਤਾ, ਤਾਕੀਦ ਕੀਤੀ ਹੈ। ਉਸਦਾ ਕਿਤਨਾ ਫਲ ਹੈ, ਹਜ਼ੂਰ ਨੇ ਐਸੇ ਫਰਮਾਇਆ ਸੀ, ਕਈ ਕੋਟਕ ਜਗ ਫਲਾਂ ਸੁਣ ਗਾਵਣ ਹਾਰੇ ਰਾਮ। ਕਰੋੜਾਂ ਯੱਗਾਂ ਦਾ ਫਲ ਗੁਰਬਾਣੀ ਨੂੰ ਗਾਉਣ ਸੁਣਨ ਵਾਲਿਆਂ ਨੂੰ ਸਹਿਜੇ ਹੀ ਪ੍ਰਾਪਤ ਹੁੰਦਾ ਹੈ ਫਰਮਾਉਂਦੇ ਆ। ਸੁਣ ਗਾਵਨ ਹਾਰੇ ਜੀ, ਜਗ ਫਲਾਂ ਸੁਣ ਗਾਵਣ ਹਾਰੇ ਰਾਮ। ਕਰੋੜਾਂ ਯੱਗਾਂ ਦਾ ਇੱਕ ਦੇ ਯੱਗ ਦਾ ਨਹੀਂ ਦਸਾਂ ਵੀਹਾਂ ਸੈਕੜਿਆਂ ਹਜ਼ਾਰਾਂ ਦਾ ਨਹੀਂ ਲੱਖਾਂ ਦਾ ਨਹੀਂ ਬਲਕਿ ਕਈ ਕਰੋੜਾਂ ਯੱਗਾਂ ਦਾ ਫਲ ਦੱਸਿਆ ਹੈ। ਅਤੇ ਆਓ, ਰਸਨਾ ਨੂੰ ਸ਼ੁੱਧੀ ਮਿਲਦੀ ਹੈ ਜਿੱਥੇ ਪਵਿੱਤਰਤਾ ਮਿਲਦੀ ਹੈ ਉੱਥੇ ਕਰੋੜਾਂ ਯੱਗਾਂ ਦਾ ਫਲ ਵੀ ਹੈ। ਅਤੇ ਇਹਨੂੰ ਪੂਰਾ ਪੂਰਾ ਲਾਭ ਉਠਾਉਣਾ ਚਾਹੀਦਾ ਮਾਨੁਖ ਤਨ। ਇਸ ਜੀਵ ਆਤਮਾ ਨੂੰ ਲੱਖ 84 ਜੋਨ ਦੇ ਗੇੜੇ ਵਿੱਚ ਫਿਰਦੇ ਫਿਰਦੇ ਨੂੰ ਮਸਾਂ ਪ੍ਰਾਪਤ ਹੋਇਆ। ਬੜਾ ਮੁਸ਼ਕਲ ਹੱਥ ਆਇਆ ਹੈ, ਕਬੀਰ ਮਾਨ ਜਨ ਦੁਰਲੱਭ ਹੈ। ਉਹ ਤਨ ਬਾਰੰਬਾਰ ਜਿਉਂ ਬਨ ਫਲ ਪਾ ਕੇ ਭੁਆਈ ਗਿਰੇ ਬਹੁਰ ਨਾ ਲਾਗੇ ਦਾ। ਕੋਈ ਫਲ ਪੱਕ ਕੇ ਦਰਖਤ ਦੇ ਨਾਲ ਜ਼ਮੀਨ ਤੇ ਡਿੱਗ ਕੇ ਦੁਬਾਰਾ ਜਾ ਕੇ ਨਹੀਂ ਲੱਗਿਆ ਕਰਦਾ। ਇਸੀ ਤਰ੍ਹਾਂ ਮਨੁੱਖ ਦੇ ਇੱਕ ਦਫ਼ਾ ਹੱਥੋਂ ਚਲੀ ਗਈ ਫਿਰ ਮੁੜ ਨਹੀਂ ਆਉਣਾ, ਉਹ 84 ਫਿਰ ਤਿਆਰ। ਅਤੇ ਇਸ ਤੋਂ ਲਾਭ ਉਠਾਉਣਾ ਜਹਿਨ ਦੁਰਲਭ ਦੇ ਪਾਈ ਵਡਭਾਗੀ। ਨਾਮ ਨਾ ਜਪੇ ਤੇ ਆਤਮ ਘਾਤੀ, ਮਰ ਕੀ ਨਾ ਜਾਏ ਜਿਨ੍ਹਾਂ ਵਿਸਰਤ ਨਾਮ, ਨਾਮ ਵੀ ਹੋਣ ਜੀਵਨ ਕੌਣੇ ਕਾਮ। ਮਨੁੱਖਾਂ ਦੇ ਵੱਡੇ ਭਾਗਾਂ ਨਾਲ ਮਿਲੇ ਜਿਹੜੇ ਪ੍ਰਭੂ ਵਾਹਿਗੁਰੂ ਦਾ ਭਜਨ ਨਹੀਂ ਕਰਦੇ ਉਹਨਾਂ ਨੂੰ ਆਤਮ ਘਾਤੀ ਦੱਸਿਆ। ਆਤਮ ਘਾਤੀ ਸਾਰੇ ਜਗਤ ਦਾ ਕਸਾਈ ਮੰਨਿਆ, ਇਤਨਾ ਵੱਡਾ ਪਾਪ ਦੱਸਿਆ ਹੈ। ਸਹੀਂ ਬਾਣੀ ਦੱਸਦੀ ਹੈ, ਆਤਮ ਖਾਤੀ ਆਤਮ ਖਾਤੀ ਆਤਮ ਖਾਤੀ ਜੀ, ਨਾਮ ਨਹੀਂ ਜਪਦੇ ਤੇਰੀ ਆਤਮ ਖਾਤੀ ਜੀ, ਆਤਮ ਘਾਤੀ ਜੀ, ਨਾਮ ਨਹੀਂ ਜਪਦੇ ਤੇਰੀ ਆਤਮ ਘਾਤੀ ਜੀ। ਬੱਚਿਆਂ ਦੇ ਨੁਕਸ ਦੂਰ ਕਰਨ ਵਾਸਤੇ ਕਈ ਵਾਰ ਪਿਆਰ ਨਾਲ ਸਮਝਾਉਂਦੀ ਹੈ, ਕਈ ਵਾਰ ਬੱਚਿਆਂ ਨੂੰ ਤਾੜਦੀ ਵੀ ਹੈ ਤਾਂ ਕਿ ਬੱਚੇ ਦੇ ਨੁਕਸ ਦੂਰ ਹੋਣ, ਇਹਦਾ ਆਉਣ ਵਾਲਾ ਭਵਿੱਖ ਅੱਛਾ ਹੋ ਜਾਏ। ਇਸੇ ਤਰ੍ਹਾਂ ਗੁਰਬਾਣੀ ਮਾਤਾ ਰੂਪ ਹੈ, ਸਿੱਖ ਬੱਚਿਆਂ ਨੂੰ ਕਈ ਵਾਰ ਪਿਆਰ ਨਾਲ ਵੀ ਸਮਝਾਉਂਦੀ ਹੈ, ਕਈ ਵਾਰ ਤਾੜਨਾ ਵੀ ਕਰਦੀ। ਇੱਥੇ ਤਾੜਨਾ ਦੁਆਰਾ ਕਹਿੰਦੇ ਦੁਰਲੱਭ ਦੇ ਪਾਈ ਬੜਫਾਗੀ, ਨਾਮ ਨਾ ਜਪੇ ਤੇ ਆਤਮ ਘਾਤੀ। ਅੱਗੇ ਤਾਂ ਇਉਂ ਦੱਸਦੀ ਹੈ, ਬਾਣੀ ਮਰ ਕੀ ਨਾ ਜਾਹੀ ਜਿਹਨਾਂ ਵਿਸਰਤਨਾ, ਨਾਮ ਵੀ ਹੋਣ ਜੀਵਨ ਕੌਣੇ ਕੌਣ, ਜਿਹਨਾਂ ਨੂੰ ਪ੍ਰਭੂ ਦਾ ਨਾਮ ਵਿਸਰ ਗਿਆ ਉਹ ਮਰ ਕਿਉਂ ਨਹੀਂ ਜਾਂਦੇ, ਇਉਂ ਦੱਸਦੀ ਹੈ ਬਾਣੀ। ਮਰ ਕਿਉਂ ਨਹੀਂ ਜਾਂਦੇ ਜੀ ਨਾਮ ਨਹੀਂ ਜਪਦੇ ਜਿਹੜੇ, ਮਰ ਕਿਉਂ ਨਹੀਂ ਜਾਂਦੇ ਜੀ ਨਾਮ ਨਹੀਂ ਜਪਦੇ ਜਿਹੜੇ, ਜਿਹਨਾਂ ਵਿਸਰਤ ਨਾਮ, ਨਾਮ ਵੀ ਹੋਣ ਜੀਵਨ ਕੌਣੇ ਕੌਣ, ਜਿਹਨਾਂ ਨੂੰ ਪ੍ਰਭੂ ਦਾ ਨਾਮ ਵਿਸਰ ਗਿਆ। ਬਾਣੀ ਕਹਿੰਦੀ ਹੈ ਉਹ ਮਰ ਕਿਉਂ ਨਹੀਂ ਜਾਂਦੇ, ਨਾਮ ਤੋਂ ਬਿਨਾਂ ਕਿਹੜੇ ਕੰਮ ਇਹ ਸਰੀਰ ਜਿਹੜਾ ਹੱਡ ਮਾਸ ਨਾੜੀਆਂ ਦਾ ਪਿੰਜਰ। ਇੱਕ ਮਹਾਂਪੁਰਖ ਕਹਿੰਦੇ ਦੁਰਲੱਭ ਮਾਨਸ ਜਨ ਦੁਰਲੱਭ ਕੋ ਪਾਏ ਕੇ ਸੰਤਨ ਕਾ ਸਤਸੰਗ ਕਰੋ ਰੇ, ਜੇ ਤੁਮ ਤੇ ਸਤਸੰਗ ਨਾ ਹੋਵੇ ਤੇ ਨਾਮ ਜਪੋ ਅਰਦਾਨ ਕਰੋ ਰੇ, ਨਾਮ ਅਰਦਾਨ ਦੋ ਨਹੀਂ ਹੋਵਤ ਤਾਂ ਪਾਪਾਂ ਕੀ ਪੋਟ ਨਾ ਸੀਸ ਧਰੋ ਰੇ, ਜੇਕਰ ਪਾਪਾਂ ਤੇ ਨਾਹੇ ਬਚੋ ਇਸ ਜੀਵਨ ਤੇ ਮਰ ਜਾਣ ਪਲੋ। ਮਨੁੱਖਾਂ ਦੇ ਬੜਾ ਦੁਰਲੱਭ ਪ੍ਰਾਪਤ ਇਸ ਨੂੰ ਪਾ ਕੇ ਸੰਤਾਂ ਦੀ ਸੰਗਤ, ਉਹਨਾਂ ਦੀ ਸੰਗਤ ਦੁਆਰਾ ਆਤਮ ਗਿਆਨ ਪ੍ਰਭੂ ਦੀ ਪ੍ਰਾਪਤੀ ਕਰੋ। ਅਗਰ ਐਸਾ ਨਹੀਂ ਹੁੰਦਾ ਤਾਂ ਕਹਿੰਦੇ ਨੇ ਘਰ ਬੈਠੇ ਹੀ ਨਾਮ ਜਪੀ ਚੱਲੋ, ਦਾਨ ਇਸ਼ਨਾਨ ਕਰੀ। ਫਿਰ ਜੇ ਨਾਮ ਦਾਨ ਇਹ ਵੀ ਨਹੀਂ ਦੋਵੇਂ ਹੋ ਸਕਦੇ, ਕਮ ਸੇ ਕਮ ਪਾਪਾਂ ਦੇ ਗੁਨਾਹਾਂ ਤੇ ਤਾਂ ਬਚੇ ਰਹੋ। अगर उमरी होना पापा के गुनाहों से भी नहीं बचा जाता फिर की करे फिर कहते इस जीवन से मर जान बलोरे इन्हों दस्या सो इधर बाणी कहती है मर की ना जाए जिन्हों विसरत नाम नाम विहीन जीवन कौने काम फिर अगे दस दिन खात पीत खेल तो हस्त विस्थार कम अर्थ मृतक शिगार मुरदे नु शिगार कोई लावे किस कम इसी तरह वाहगुरु के भजन तो बिना हसदा है खेलदा है शरीर नु शिगार लगाउंदा है और बहुत कुछ करता है पर इवें समझ लो जिवें मुरदे नु शिंगार लाउंदा है जो ना सुने जस परमानंद उस पंखी तिरकत जोन ते मंदा जेड़ा वाहगुरु का जस नहीं सुनता कन्ना द्वारा इहो जिहा पुरख जेड़ा पशुआं तो पंछियां तो तिरकत कहीए पेट दे बल चलण वाले सब आदि इन्हां जूनियां तो भी माड़ा है पैड़ा तां ते भजन तो बिना इउं दसदे हन इसी वास्ते गुरु जी कहिंदे मनुखा दे बड़ा मुश्किल प्राप्त होया इह तों लाभ उठाओ
यहां घाट चलो हर लाहा आगे बसन सुहेला जी यहां घाट चलो हर आगे बसन सुहेला जी चलो हर लावा आगे बसन सुहेला घाट चलो हर आगे बसन सुहेला जी बसन सुहेला जी बसन सुहेला आगे बसन सुहेला जी आगे बसन सुहेला जी बसन सुहेला आगे बसन सुहेला आगे बसन सुहेला आगे बसन सुहेला जी
संत टहल की वेल इहां खाट चलो हर लाहा आगे वसन सुहेला मानुख तन मिले जमना जेड़ा है ए मरन दी निशानी हुंदी है जेड़ी चीज पैदा हुंदी है विनाश भी जरूर हुंदी है ए नियम है जेड़ी पैदा नहीं हुंदी वह विनाश भी नहीं होया करदी जन्म मरण ते रहत केवल वाहिगुरु है और जितना भी जो कुछ है दुष्टमान सब बिन सुनहारा दिष्टमान है शगल मथेना तो यह जमना जेड़ा मरण की निशानी है बचपन जवानी बुढ़ापा बदना कटना और मृत्यु होना यह अस्थूल शरीर छे उर्मिया सहित छे सुभाव इसते हैं सो इस असूल में कोई रोकने समर्थ नहीं है तो फायदा उठाया जा सकता इस असूल में रोक कोई नहीं सकता तो इस मानुकता विचार के जूं जूं होश आती है जूं जूं इसकी समझ वधदी है परमार्थक समझ तो यह फायदा उठावे गुरु जी कहने मनुखा दे मसा मसा हथा ही एक दिन जिस वाहगुरु ने यह मानुख दे दी है उसने ये वापस कर लेनी यानी मृत्यु हो जाने। एक दृष्टांत है, किसी राजा ने तीन आदमी अपने नौकर बुलाए, उन्होंने तीन घोड़े दिते, एक ही घोड़ा हर एक, उन्होंने कुछ फर्क दिता, यह हुक्म किया थोनू यह घोड़ा एक 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 साल वास्ते मिले, यह खर्च है। जितने हिंदुस्तान के तीर्थ हैं तुसी एक साल के अंदर अंदर इस खर्च द्वारा इस घोड़े द्वारा उन्होंने यात्रा करनी, जो यात्रा पूरी कर लेगा इनाम का भागी होगा, जड़ा नहीं कर सकेगा वह दंड का भागी होगा। ऐसा हुक्म कर दिता, खर्च दे दिता, घोड़ों का दाना का आदि जो कुछ भी सी। सो वह तिना ने तीन घोड़े ले ले, उन्होंने अपने अलग अलग सुभाव सन, इको सुभाव के सारे नहीं सन। एक उन्होंने बड़ी समझ वाला, उसने सोचा विचारिया भी एक साल भर दे मुल थे घोड़े भी। सो साल भर के अंदर अगर मैं तीर्थ यात्रा करा, उसने हिसाब लगा लिया इतने मील का सफर मैंने रोज करना पड़ेगा। उसने ऐसा विचार करके रोज ही जितना रोज का सफर बनता सी करना, तीर्थ यात्रा जितने तीर्थों के अंदर अंदर आ जाने, उन्होंने यात्रा कर लेनी, आराम करना, घोड़े न घा दाना आदि देना, मालिश वगैरह करना, फिर सवेरे आराम करके फिर चल पैने। इसी तरह वो बड़ी समझ वाला एक साल के अंदर अंदर उसने घोड़े ने भी सही सलामत रखिया और यात्रा भी पूरी कर ली। सो दूसरा बहुता काला सी, वो चाहता सी छेती यात्रा कर लवान। उसने ये तो सोचा कहीं ना भी मैं इतना रोज करा तो मेरी साल अंदर यात्रा सफल हो जाएगी। उसने काली काली सफर करना शुरू कर दिता, घोड़े तो ज्यादा कम लेना शुरू कर दिता, घा दाना थोड़ा देना, आराम थोड़ा देना। नतीजा यह होया थोड़ी देर दे विच घोड़ा बीमार होके दुबला होके किरस होके मर जाता, वो भी यात्रा रह गई। तीसरा सी जेड़ा उसने घोड़ा लेके बस यात्रा का तो ध्यान ही छड़ दिता, दे घोड़े नू मालिश दे दाना दे खुराक, घोड़ा खूब मोटा ताजा कर लिया, सफर एक दिन भी ना किया। हुण तिन्ने हाजर होए साल पिछों, पहला जिहड़ा सी युक्ति नाल जी ने सफर भी कर लिया, यात्रा भी कर ली, तो घोड़ा भी ठीक रह गया, वह इनाम का भागी होया। जिसका रस्ते च घोड़ा मर गया वह डंड का भागी आप ही होना सी। तीसरा जी ने कदम ही नहीं उठाया यात्रा वास्ते, वह तो बहुत सख्त ज्यादा भागी सी। इसी तरह एक दृष्टांत है, मिसाल है, वाहगुरु अंतरजामी राजान राज है। इसने शरीर रूपी घोड़ा मनुखा दे जीवात्मा दिता। सो एक सियाने गुरमुख हैं जिन्होंने विचार द्वारा समझा भी कलयुग दे विच की उम्र बहुत थोड़ी उम्र है शरीर की, सतयुग दे वेले लख लख वरे की उम्र होंगी, त्रेते दस दस हजार वर्ष की होंगी, द्वापर युग दे विच हजार वरे की होंगी। हुण कलयुग है ज्यादा तो ज्यादा सौ साल की आयु है, जिदे विचों कुछ तो बचपन में लंघ जाती है, कुछ पिछली उम्र रोगों का घर बन जाती है, पिछली अवस्था आके बीमारियों का मंदिर बन जाता है शरीर। विचाली जी अवस्था युवा अवस्था, इस दे विच ही प्रभु भक्ति करके प्रभु नूं मिलने की यात्रा करन दा समां है। सो वो जी उम्र है युवा अवस्था, विचारवान ने यूं प्रभु प्राप्ति विच लगाई, अपने व्यवहार कार भी जथा जोग करेंगे। दूसरा जिहड़ा सी उहदे चित विच बहुता काला वैराग होण करके उन्हें सोचा भी जल्दी मैं प्रभु प्राप्ति कर लवां। उन्हें शरीर से ज्यादा सख्तियां करनिया शुरू कर दतिया, गर्मियां सर्दियां खाना दाना घट कर दिता, शरीर क्रिश हो गया, दिमाग कमजोर हो गया, कई व्याधियां खड़ियां कर लिया, वह भी यात्रा तो रह गया। तीसरा जिहड़ा सी बिल्कुल ही यात्रा वाल कदम नहीं उठाया, नास्तिक सुभा का बंदा, उसने शरीर ने सब कुछ जान के खूब खड़ा पिला के मोटा ताजा करना और विषय वकारा च जिंदगी बर्बाद कर दिता। हूँ तिना जो पहले दर्जे का जिसने यात्रा सही कर ली उस पर बड़ी खुशी, जन्मन के बंधन कट्टे गए, वाहगुरु ने उन्हें स्वागत मिला दिता, सारे दुख कट दिते, मुक्त कर दिता। दूजे न शायद एक अद्धा जन्म होर धारना पे क्योंकि शरीर रूपी घोड़े उसने रोग खड़े कर ले। तीसरा जिसने कदम ही नहीं उठाया वह तो बड़ा सख्त ज्यादा हकदार होया, क्योंकि
उन्हें फिर चौरासी भुगतनी है, फिर नरक जितने नरक सब मनमुख हो गए गुरमुख लेप ना मासा। इसी तरह ही मानुखते सानू मिली है, इस तो फायदा उठाने वास्ते वाहिगुरु की भक्ति करके सानू गुरु जी दसदे संसार विच कोई चीज सदीवी रहने वाली नहीं, निगाह मार के देख लो कोई वस्तु नहीं रहने वाली, हर वस्तु बिनसन वाली है। और की कहना, रहन ना पावन सुर नर देवाई बाणी कहती,
रहन ना पावन जी सुर नर देवा, सुर नर देवा, रहन ना पावन जी सुर नर देवा, सुर नर देवा,
कोई भी रह नहीं सकेगा। इन समझ लो, अगर थोड़ी जी शुद्ध और वैरागमय विचार ना देखा जावे, जितने भी फिर रहे लख चौरासी जी जोन दे जंतु मनुखा दे समेत मानव काल दियां ग्राहियां हैं, मौत दियां बुरकियां हैं, जदों जी करदा है खा लैंदा। ए हाल तो देखते नहीं, आओ तुर गया, आओ तुर गया। ए मौत दियां ग्राहियां फिर रही हैं। दरअसल गल यही है, किसी ने गुरु जी ने दसा मृत मंडल जग साजिया, जू बालू घर बार बिनसत बार ला गई, जू कागद बूंदार सुन मेरी मनसा मने माहे, सत देख विचार सिद्ध साधक गृही योगी तज गए घर बार, कहां सु भाई मीत है देख नैन पसार, एक चाल से सब अपनी वार। संसार की हालत यही जी है, एक शिव पे एक गए एक फेर पे, रामचंद्र किशन के अवतार भी अनेक हैं। ब्रह्मा विष्णु के त्रिवेद प्राण सिमरत समूहन के हुए हुए बते हैं। Thank you. تو دسم پاتشاہ جی ایتھے وڈے وڈے دا ذکر کردے ہیں ہاتھی بھی پیڑ وچ ساریاں پیڑاں آ جاندیاں سیانے کہندے ہوں وڈیاں دی مثال دتی جاوے چھوٹیاں موٹیاں گلاں تاں وچ ہی آ جایا کردیاں ایتھے دسدے ہیں ساریاں موت دیاں گائیاں ایک شیو پے ایک گئے ایک پھر پے رام چندر کرشن کے اوتار بھی انیک ہیں برما او بشن کہتے وید او پران کہتے سمت سمون کے ہوئے ہوئے بتائے ہیں مون بھی مدار کہتے اشنی کمار کہتے ہنسا اوتار کہتے کال وس بھے ہیں پیرا پیغمبر کہتے گنے نہ پرت ایتے بھومی تے ہوئے کے پھر بھومی ملائیں سنسار دی حالت دے مرتو منگل دسے نہ
کس دے گھر بار کسے دن اے دنیا ना किस दे घर बार किसे दिन ए दुनिया
سپنے دے وچ جتنے پدارتھ ہوندے ہیں انہاں نوں سچ مندا ہے جس وقت جاگ آئی انہاں دا نمود نہیں رہندا سپنا کینوں نہیں آندا سب نوں آندا ہے اسی طرح جگ جیون کیسا سپنے جیسا جگ جیون سپن سمان سنسار دا جیون بھی سپنے دی نیائی ہے جتنی دیر تک انسان جیوندا ہے انہی دیر تک انہوں سچ سمجھدا ہے پر ساس نے جس وقت دنیا تو کچھ کر جاندہ ہے اپنے آپ ہی دیکھ لو کیڑی چیز ایتھے رہ جاندہ سب شری دے سمیت ہور کی کہنا ہے تاں تے ست کی ہے ست تا او چیز نے جی کدے بھی ناس نہ ہو واہگرو ایک ست سادو اے تن متھیا جان یا پیتر جو رام وستا ہے سچو تاہیں پچھانو گرو تیغ بہادر جی کہنے سات جنا سنتان سنتانی منڈلی سی انہوں نے سکھا دن دے انہوں نے سوال دا جواب دن دے کہن دے ہیں اے شریر نو مِتھیا جانو ناسوند مِتھیا ہو وستو نو کہن دے پہلا نہ ہوئے بعد وچ بھی نہ ہوئے جی میں سپنا سپنے دے پدار سپنے آن تو پہلا بھی نہیں ہوندے جو سپنا آہر دے پھر بھی نہیں ہوندے بچالے بچالے مندی کلپنا دا نام ہی سپنا اسی طرح شریر نو سپنے دی نہیں جم تو پہلے کتھے سی مرتو ہوئے تو بعد اے شریر نہیں استھول شریر نہیں رہنا ہے اس طریقے سے یہ متھیا کہنے جی وچالے وچالے چیز ہوئے جی متھیا وستو ہوں ہوں قسم کی تاں تے آؤ یہو جی سنسار کی گتی ہے تاں تے سنسار جڑا ہے جگ جیون کیسا سپنے جیسا جگ جیون سپن سمان جب یہو جی کسی کے چت وچ درڑ وچار ہو گئی ساس وہ کرے کی وہ سامنے سوال کی پیدا ہوں پھر کہڑی گل سدھ کرے دنیا تاں نہ شریر نہ شریر کے سنبندی نہ راج تھا کچھ بھی نہیں رہن والا ہاں کرے گی اگن تم سمارے او دے واسطے سوال پیدا ہو کے اے وچار چت وچ آ جاندی ہے واہگرو جو ست ہے سدیوی ہے سکھ سروپ ہے ہمیشہ ہر ایک دے نال ہے ساڈے اندر وسدا ہے اس دا بھجن کرنا ہی سب تے چنگا کم ہے یوں پھر
ਵਾਹਿਗੁਰੂ ਸਦੀਵੀ ਰਹਿਣ ਵਾਲਾ ਉਹਦੇ ਨਾਲ ਪਿਆਰ ਕਰਨਾ, ਉਹਦਾ ਭਜਨ ਕਰਨਾ। ਉਹ ਕਿਵੇਂ ਕੀਤਾ ਜਾਵੇ, ਵਾਹਿਗੁਰੂ ਨਾਲ ਪ੍ਰੀਤ ਕਿਵੇਂ ਕੀਤੀ ਜਾਂਦੀ ਹੈ, ਅੱਗੇ ਦੱਸਦੇ। ਸਰਵਣ ਗੋਬਿੰਦ ਗੁਣ ਸੁਣੋ ਔਰ ਗਾਵੋ ਰਸਨਾ ਗੀਤ। ਪਰਮੇਸ਼ਰ ਕਿਉਂਕਿ ਨਿਰਾਕਾਰ ਹੈ, ਰੂਪ ਰੇਖ ਰੰਗ ਸੇ ਨਿਆਰਾ ਹੈ, ਸਾਰੇ ਪਰਿਪੂਰਨ ਅਨੰਤ ਸ਼ਕਤ ਹੈ। ਅਸਥੂਲ ਬੁੱਧ ਵਾਲੇ ਨੂੰ ਉਹਦੀ ਬਾਬਤ ਕੁਛ ਸਮਝ ਨਹੀਂ ਪੈਂਦੀ, ਉਹ ਕਿਵੇਂ ਉਸਦਾ ਭਜਨ ਕਰੇ। ਸਾਸੰਗ ਪਹਿਲੇ ਪਹਿਲ ਜਗਿਆਸੂ ਨੇ ਗੁਰੂ ਨੂੰ ਹੀ ਪਰਮੇਸ਼ਰ ਰੂਪ ਕਰਕੇ ਮੰਨਣਾ, ਕਿਉਂਕਿ ਇਸਦੇ ਆਸਰੇ ਆਹਿਸਤਾ ਆਹਿਸਤਾ ਨਿਰਗੁਣੇ ਨੂੰ ਅੰਦਰੋਂ ਪ੍ਰਗਟ ਹੋਣਾ ਹੈ। ਨਾ ਤੇ ਐਸਾ ਜਾਣਦਾ ਹੋਇਆ ਸਰਵਣ ਗੋਬਿੰਦ ਗੁਣ ਸੁਣੋ ਔਰ ਗਾਵੋ ਰਸਨਾ, ਕੰਨਾਂ ਦੁਆਰਾ ਵਾਹਿਗੁਰੂ ਦੇ ਗੁਣਾਨ ਵਾਸ ਸੁਣ, ਹਰੀ ਜਸ ਸੁਣ ਔਰ ਗਾਵੋ ਰਸਨਾ ਗੀਤ, ਜ਼ਬਾਨ ਦੇ ਨਾਲ ਉਸਦਾ ਜਸ ਕਰ, ਉਸਦਾ ਕੀਰਤਨ ਕਰ, ਉਸਦੇ ਪਿਆਰ ਨਾਲ ਗੀਤ ਗਾਇਓ। ਕਹਿੰਦੇ
ਕੰਨੀ ਸੁਣੀਏ ਗੁਰਾਂ ਦੀ ਬਈਬਾਣੀ, ਜੇ ਬਨਲ ਨਾਮ ਜਪੀਏ, ਸੁਣੀਏ ਗੁਰਾਂ ਦੀ ਬਾਣੀ, ਜੇ ਬਨਲ ਨਾਮ ਜਪੀਏ,
ਕੀਰਤਨ ਸੁਣੀਏ, ਕਥਾ ਵਾਰਤਾ ਸੁਣੀਏ,
ਵਾਹਿਗੁਰੂ ਨਾਲ ਪ੍ਰੇਮ ਹੁੰਦਾ, ਫਿਰ ਇੰਨਾ ਹੀ ਕਾਫੀ ਹੈ ਜੀ। ਅੱਗੇ ਕਹਿੰਦੇ ਨਹੀਂ, ਇਹ ਵਸਤ ਮਿਲਦੀ ਕਿਵੇਂ ਹੈ? ਜਦੋਂ ਇਹਨੂੰ ਸਤਸੰਗ ਪ੍ਰਾਪਤ ਹੁੰਦਾ ਹੈ। ਪ੍ਰਸਾਦ ਸੰਗਤ ਹਰੀ ਦਾ ਕੀਰਤਨ ਸੁਣਨਾ ਔਰ ਵਾਹਿਗੁਰੂ ਦਾ ਜਸ ਕੀਰਤਨ ਕਰਨਾ, ਇਹ ਤਦ ਇਸ ਨੂੰ ਮੁਯਸਰ ਹੁੰਦਾ ਹੈ ਮਾਨਸ ਦੇ ਵਿੱਚ, ਜਦੋਂ ਇਸ ਨੂੰ ਸਤਸੰਗ ਪ੍ਰਾਪਤ ਹੋਵੇ ਤਾਂ। ਸਤਸੰਗ ਵੱਡੇ ਭਾਗਾਂ ਬਿਨਾਂ ਮਿਲਦਾ ਨੀ। ਵੱਡੇ ਭਾਗ ਸਾਧ ਸੰਗ ਪ੍ਰਾਪਤ, ਤਿੰਨ ਪੇਟ ਤੇ ਦੁਰਮਤ ਖੋਈ, ਬਿਨ ਭਾਗਾਂ ਸਤਸੰਗ ਨਾ ਲੱਭੇ, ਬਿਨ ਸੰਗਤ ਮਹਿਲ ਭਰੀ ਜੈ ਜੀ। ਉਹ ਸਤਸੰਗਤ ਤੋਂ ਬਿਨਾਂ ਹਰੀ ਜਸ ਕੀਤਾ ਨੀ ਜਾਂਦਾ, ਸੁਣਿਆ ਨੀ ਜਾਂਦਾ, ਪਰ ਸਤਸੰਗਤ ਭਾਗਾਂ ਬਿਨਾਂ ਮਿਲਦੀ ਨੀ। ਸਤਸੰਗ ਨਾ ਮਿਲਦਾ ਭਾਗ ਬਿਨਾਂ, ਸਤਸੰਗ ਨਾ ਮਿਲਦਾ ਭਾਗ ਬਿਨਾਂ, ਬਿਨ ਸੰਗ ਮੈਲ ਭਰੀ ਜੈ। ਸਤਸੰਗ ਨਾ ਮਿਲਦਾ, ਸਤਸੰਗ ਨਾ ਮਿਲਦਾ ਭਾਗ ਬਿਨਾਂ, ਦਰਜਾ ਭਗਤੀ। ਸਿਮਰਨ करके सत्संग सिमरन ध्यान ज्ञान गुरु घर दे विच ए वाहिगुरु मिलाप वास्ते तीन गल्लां दसियां सिमरन कूंज वत हुंदा ज्ञान कछु वत हुंदा है ज्ञान हंस वत हुंदा है सिमरन प्रभु दे नामां नूं गुरमंत्र दा सिमरन हुंदा है बार बार उस नूं चिंतन करना सिमरन दी बाबत ही गुरु जी ने दस्या उबे उड़ावे सहकोसां ते स्वाछे बचरे छरिया तिन कवन खुलावै कवन चुगावै मन में सिमरन करे इत्थे सिमरन दी शक्ति दी बाबत कुछ जिक्र करदे ने गुरु जी दे महाराज उन्हां चेत विशाख विच साडे देश चों पहाड़ी इलाकें चलिया जांदियां सारा सीजन गर्मी दा उत्थे रहिंदियां ਜਦੋਂ ਕੱਤੇ ਦਾ ਮਹੀਨਾ ਆਉਂਦਾ ਹੈ ਸਰਦੀ ਸ਼ੁਰੂ ਹੁੰਦੀ ਹੈ ਫਿਰ ਉੱਤਰੀਆਂ ਆਉਂਦੀਆਂ ਜਿਹੜੇ ਬੱਚੇ ਉੱਡਣ ਦੇ ਲਾਇਕ ਹੁੰਦੇ ਉਹਨਾਂ ਨੂੰ ਨਾਲ ਲਿਆਉਂਦੀਆਂ ਜਿਹੜੇ ਅਜੇ ਉੱਡਣ ਦੇ ਲਾਇਕ ਨਹੀਂ ਹੁੰਦੇ ਉਹਨਾਂ ਨੂੰ ਉੱਥੇ ਛੱਡੀਆਂ ਆਉਂਦੀਆਂ ਉਹਨਾਂ ਦੀ ਪਰਵਰਿਸ਼ ਕਿਵੇਂ ਹੁੰਦੀ ਹੈ ਸਿਮਰਨ ਦੇ ਆਸਰੇ ਸਿਮਰਨ ਕਰਦੀਆਂ ਕਿਉਂ ਉਹਨਾਂ ਦਾ ਉਹਨਾਂ ਦੀ ਪਰਵਰਿਸ਼ ਹੁੰਦੀ ਹੈ ਇੱਥੇ ਸਿਮਰਨ ਦੀ ਸ਼ਕਤੀ ਗੁਰੂ ਜੀ ਦੱਸਦੇ ਹਨ ਜਿਹੜੇ ਸਿਮਰਨ ਕਰਦੇ ਹਨ ਵਾਹਿਗੁਰੂ ਦਾ ਉਹਨਾਂ ਦੇ ਵਾਸਤੇ ਦੱਸਿਆ ਸਭ ਨਿਧਾਨ ਦਸ ਅੱਠ ਸਿਧਾਨ ਠਾਕਰ ਕਰਤਲ ਤੇ ਜਿਹੜੇ ਸਿਮਰਨ ਕਰਨ ਵਾਲੇ ਪ੍ਰੇਮੀ ਹਨ ਵਾਹਿਗੁਰੂ ਕਹਿੰਦਾ ਮੈਂ ਆਪਣੀ ਹੱਥ ਦੀ ਹਥੇਲੀ ਮੇਰੀ ਜਿਹੜੀ ਵਿਭੂਤੀ ਹੈ ਇਹਦੀ ਸਿੱਧੀ ਨਿੱਧੀ ਆਦਿ ਹੱਥ ਦੀ ਹਥੇਲੀ ਤੇ ਰੱਖੀ ਹੋਈ ਹੈ ਕਾਹਦੇ ਵਾਸਤੇ ਜਿਹੜੇ ਅੱਠੇ ਪੈਰ ਸਿਮਰਨ ਪ੍ਰੇਮ ਹੋ ਕੇ ਮੇਰਾ ਸਿਮਰਨ ਕਰ ਰਹੇ ਉਹਨਾਂ ਨੂੰ ਦੇਣ ਵਾਸਤੇ ਸਿਮਰਨ ਦੀ ਸ਼ਕਤੀ ਸਿਮਰਨ ਦੇ ਵਿੱਚ ਬਹੁਤ ਸਾਰੀਆਂ ਤਾਕਤਾਂ ਹਨ ਸਿਮਰਨ ਦਾ ਜ਼ਿਕਰ ਗੁਰੂ ਅਰਜਨ ਦੇਵ ਮਹਾਰਾਜ ਨੇ ਸੁਖਮਨੀ ਸਾਹਿਬ ਦੀ ਪਹਿਲੀ ਅਸ਼ਟਪਦੀ ਵਿੱਚ ਕੀਤਾ ਹੈ ਸਿਮਰਨ ਦੇ ਕੱਲੀ ਕੱਲੀ ਪੰਕਤੀ ਵਿੱਚ ਬੇਅੰਤ ਫਾਇਦੇ ਦਰਸਾਏ ਬੇਅੰਤ ਲਾਭ ਹਨ ਬੇਅੰਤ ਸ਼ਕਤੀਆਂ ਹਨ ਬੇਅੰਤ ਗੁਣ ਹਨ ਬੇਅੰਤ ਤਾਕਤਾਂ ਹਨ ਵਿਸ਼ੇਸ਼ ਵਿਚਾਰ ਵਾਸਤੇ ਪ੍ਰੇਮੀ ਜਿਹਨੂੰ ਸ਼ੌਕ ਹੈ ਉਸਦੀ ਵਿਚਾਰ ਕਰ ਸਕਦਾ ਹੈ ਪ੍ਰਭੂ ਦੇ ਸਿਮਰਨ ਆਹ ਮਿਲਦਾ ਹੈ ਪ੍ਰਭੂ ਦੇ ਸਿਮਰਨ ਆਹ ਮਿਲਦਾ ਹੈ ਪ੍ਰਭੂ ਦੇ ਸਿਮਰਨ ਵਿੱਚ ਆਹ ਤਾਕਤ ਹੈ ਪ੍ਰਭੂ ਦੇ ਸਿਮਰਨ ਵਿੱਚ ਇਹ ਬਰਕਤ ਹੈ ਸੋਚ ਲਓ ਵਿਚਾਰ ਕਰ ਲਿਓ ਸਮੇਂ ਦੇ ਸੰਕੋਚ ਕਰਕੇ ਮੈਂ ਵਿਸ਼ੇਸ਼ ਅਰਜ ਨਹੀਂ ਕਰਦਾ ਸਹੀ ਸਿਮਰਨ ਦੂਸਰਾ ਧਿਆਨ ਹੁੰਦਾ ਕੱਛੂ ਵੱਤ ਕੱਛੂ ਪਾਣੀ ਚ ਰਹਿੰਦਾ ਆਪਣੇ ਅੰਡੇ ਬਰੇਤੀ ਵਿੱਚ ਬਾਹਰ ਦਿੰਦਾ ਉਹਨਾਂ ਦਾ ਧਿਆਨ ਕਰਦਾ ਹੈ ਧਿਆਨ ਦੀ ਸ਼ਕਤੀ ਦੇ ਨਾਲ ਅੰਡਿਆਂ ਵਿੱਚੋਂ ਬੱਚੇ ਨਿਕਲ ਕੇ ਪਾਣੀ ਜਾਣ ਇਉਂ ਦੱਸਦੇ ਹਨ ਧਿਆਨ ਗੁਰੂ ਸਰੂਪ ਦਾ ਹੁੰਦਾ ਹਮੇਸ਼ਾ ਸਿਮਰਨ ਗੁਰਮੰਤਰ ਦਾ ਹੁੰਦਾ ਹੈ ਧਿਆਨ ਗੁਰੂ ਸਰੂਪ ਦਾ ਹੁੰਦਾ ਹੈ ਹਾਂਜੀ ਜਿੱਥੇ ਦਸੇ ਗੌਂਡ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਤੋਂ ਪੁੱਛਿਆ ਸੀ ਕਿਸੇ ਮੌਕੇ ਮਹਾਰਾਜ ਆਨ ਮਤਾਂ ਵਿੱਚ ਧਿਆਨ ਕਰਾਇਆ ਜਾਂਦਾ ਹੈ ਕੋਈ ਕਿਸੇ ਚੀਜ਼ ਦਾ ਕੋਈ ਕਿਸੇ ਕਿਉਂਕਿ ਇਕੱਲੇ ਸਿਮਰਨ ਦੇ ਨਾਲ ਬਿਰਤੀ ਪੂਰੀ ਨਿਰੁੱਧ ਨਹੀਂ ਹੁੰਦੀ ਬਿਰਤੀ ਪੂਰੀ ਇਕਾਗਰ ਨਹੀਂ ਹੁੰਦੀ ਪੂਰੀ ਬਿਰਤੀ ਇਕਾਗਰ ਹੋਈ ਤਾਂ ਬਿਨਾਂ ਪੂਰਾ ਪੂਰਾ ਅਕਸ਼ ਨਿਰਗੁਣ ਬ੍ਰਹਮ ਦਾ ਉਹਦੇ ਵਿੱਚ ਪੈਂਦਾ ਨਹੀਂ ਹੈ ਤਾਂ ਤੇ ਧਿਆਨ ਦੀ ਨਾਲ ਲੋੜ ਪੈਂਦੀ ਹੈ ਕਈ ਮਤਾਂ ਵਿੱਚ ਇਕੱਲਾ ਧਿਆਨ ਕਰਾਇਆ ਜਾਂਦਾ ਸਿਮਰਨ ਅੱਡ ਕਰਾਇਆ ਜਾਂਦਾ ਪਰ ਆਪ ਕਿਰਪਾ ਕਰਕੇ ਦੱਸੋ ਧਿਆਨ ਕਿਸ ਚੀਜ਼ ਦਾ ਜਾਇਜ਼ ਹੈ ਸਿਮਰਨ ਕਿਸ ਚੀਜ਼ ਦਾ ਜਾਇਜ਼ ਗੁਰੂ ਜੀ ਨੇ ਦੱਸਿਆ ਸਿਮਰਨ ਗੁਰੂ ਮੰਤਰ ਦਾ ਹੋਣਾ ਚਾਹੀਦਾ ਸਿਮਰਨ ਦੇ ਤਰੀਕੇ ਯੁਕਤੀਆਂ ਬਹੁਤ ਸਾਰੀਆਂ ਵੱਖਰੀ ਬਾਣੀ ਤੋਂ ਸ਼ੁਰੂ ਹੋ ਕੇ ਮਧਮਾ ਪਸੰਤੀ ਪਰਾ ਅੱਗਿਆ ਚੱਕਰ ਤ੍ਰਿਪਤੀ ਦਸ਼ਮਨ ਦੁਆਰਾ ਚੱਕਰ ਇਹਨਾਂ ਵਿੱਚ ਬਿਰਤੀ ਦੀ ਇਕਾਗਰਤਾ ਹੁੰਦੀ ਹੈ ਮਨੁੱਖੀ ਸਰੀਰ ਦੇ ਵਿੱਚ ਕਈ ਚੱਕਰ ਰੱਖੇ ਹਨ ਨਾਭੀ ਹਿਰਦਾ ਕੰਠ ਅੱਗਿਆ ਚੱਕਰ ਤ੍ਰਿਪਤੀ ਚੱਕਰ ਦਸ਼ਮਨ ਦੁਆਰਾ ਚੱਕਰ ਇਹ ਚੱਕਰ ਇਹ ਕਿਸ ਵਾਸਤੇ ਕੰਮਾਂ ਨੇ ਉਹਨਾਂ ਲੋਕਾਂ ਵਾਸਤੇ ਜਿਹੜੇ ਆਪਣੀ ਬਿਰਤੀ ਨੂੰ ਬਾਹਰੋਂ ਰੋਕ ਕੇ ਅੰਤਰਮੁਖ ਕਰਦੇ ਨੇ ਕਿਸੇ ਥਾਂ ਤੇ ਆਪਣੀ ਬਿਰਤੀ ਨੂੰ ਟਿਕਾ ਕੇ ਅਭਿਆਸ ਸਿਮਰਨ ਕਰਦੇ ਜਿਵੇਂ ਆਕਾਸ਼ ਹੈ ਆਕਾਸ਼ ਦੇ ਵਿੱਚ ਕੋਈ ਨਿਸ਼ਾਨਾ ਲਾਉਣਾ ਹੋਵੇ ਕਿਵੇਂ ਲਗਾ ਸਕਦਾ ਜਿਤਨੀ ਦੇਰ ਸਾਹਮਣੇ ਕੋਈ ਕੋਈ ਨਿਸ਼ਾਨਾ ਜਾਂ ਕੋਈ ਚੀਜ਼ ਨਹੀਂ ਹੈ ਆਕਾਸ਼ ਤਾਂ ਗਾਇਬ ਤਾਂ ਖਾਲੀ ਇਸੇ ਤਰ੍ਹਾਂ ਕਿਸੇ ਥਾਂ ਤੋਂ ਬਿਨਾਂ ਬਿਰਤੀ ਟਿਕਿਆ ਨਹੀਂ ਕਰਦੀ ਨੂੰ ਇਹਨਾਂ ਨੂੰ ਦੱਸਿਆ ਬੁੱਲ ਹਿਲਾ ਕੇ ਜ਼ਬਾਨ ਹਿਲਾ ਕੇ ਜਿਹੜਾ ਸਿਮਰਨ ਕਰਨਾ ਇਸ ਨੂੰ ਬੈਠੀ ਬਾਣੀ ਕਹਿੰਦੇ ਉਸ ਤੇ ਕੰਠ ਵਿੱਚ ਅੱਗੇ ਜਾ ਕੇ ਮੱਧਮਾ ਕਹਿਲਾਉਂਦੀ ਹੈ ਦਸ ਗੁਣਾ ਫਲ ਹੋ ਜਾਂਦਾ ਜ਼ਬਾਨ ਦੇ ਨਾਲ ਮੱਧਮਾ ਦੇ ਨਾਲ ਹਿਰਦੇ ਸਥਾਨ ਵਿੱਚ ਜਾ ਕੇ ਜਿਸ ਨੂੰ ਪਸੰਤੀ ਬਾਣੀ ਕਹਿੰਦੇ ਨੇ ਉਦੋਂ ਦਸ ਗੁਣਾ ਫਲ ਹੋ ਜਾਂਦਾ ਉਸ ਤੋਂ ਅੱਗੇ ਪਰਾ ਬਾਣੀ ਨਾਭੀ ਵਿੱਚ ਜਾ ਕੇ ਜਿਹੜੇ ਸਿਮਰਨ ਕਰਦੇ ਹਨ ਉਦੋਂ ਵੀ ਦਸ ਗੁਣੇ ਨੇ ਜ਼ਬਾਨ ਦੇ ਨਾਲੋਂ ਹਜ਼ਾਰ ਗੁਣਾ ਫਲ ਪਰਾ ਬਾਣੀ ਵਿੱਚ ਹੈ ਪਰਾ ਬਾਣੀ ਵਿੱਚ ਜਾ ਕੇ ਇੱਕੋ ਦਫ਼ਾ ਕਹਿ ਦੀਏ ਵੈਸੇ ਤਾਂ ਨਾ ਜ਼ਬਾਨ ਦੇ ਨਾਲ ਕੀ ਹਜ਼ਾਰ ਦਫ਼ਾ ਹਜ਼ਾਰ ਦਫ਼ਾ ਕਹਿਣ ਨੂੰ ਕਿਤਨਾ ਵਕਤ ਲੱਗੇਗਾ ਇੱਕ ਦਫ਼ਾ ਕਹਿਣ ਨੂੰ ਬਹੁਤ ਥੋੜਾ ਵਕਤ ਲੱਗਦਾ ਹੈ ਉੱਥੇ ਕਿਉਂ ਜ਼ਿਆਦਾ ਫਲ ਇਕਾਗਰਤਾ ਬਹੁਤੀ ਹੈ ਬਾਣੀਆਂ ਦਾ ਇੱਥੇ ਖਤਮ ਹੋ ਜਾਂਦੇ ਹਨ ਪਰਾ ਬਾਣੀ ਉਸ ਤੋਂ ਅੱਗੇ ਉੱਪਰਲੇ ਚੱਕਰਾਂ ਵਿੱਚ ਬਿਰਤੀ ਟਿਕਾਈ ਜਾਂਦੀ ਹੈ ਬਿਆਸੀ ਕੋਲ ਦੋਨਾਂ ਅੱਖਾਂ ਦੀ ਜੜ ਜਿੱਥੇ ਨੱਕ ਹੈ ਇੱਥੇ ਅੱਗੇ ਚੱਕਰ ਇੱਥੇ ਬਿਰਤੀ ਟਿਕਾਉਂਦੇ ਨੇ ਵਿਆਸ ਤਾਂ ਪਹਿਲਾਂ ਪੱਕੇ ਹੁੰਦੇ ਸੁਰਤ ਨੂੰ ਉੱਥੇ ਲਗਾ ਦੇਣਾ ਉਸ ਤੋਂ ਅੱਗੇ ਤ੍ਰਿਪਤੀ ਹੈ ਫਿਰ ਦਸਵਾਂ ਦਲ ਆਦੇ ਥਾਂ ਇਹ ਸਿਮਰਨ ਦੇ ਵਾਸਤੇ ਰੱਖੇ ਗਏ ਹਨ ਸਿਮਰਨ ਦਾ ਜ਼ਿਕਰ ਕਰਦੇ ਹਾਂ ਸਿਮਰਨ ਹੁੰਦਾ ਗੁਰਮੰਤਰ ਸਾਰੇ ਮੰਤਰਾਂ ਦਾ ਮੂਲ ਗੁਰਮੰਤਰ ਹੈ ਸਾਰੇ ਧਿਆਨ ਦਾ ਮੂਲ ਗੁਰਮੂਰਤੀ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਪੁੱਛਿਆ ਸੀ ਗਰੀਬ ਨਾਲ ਧਿਆਨ ਕਿਸ ਚੀਜ਼ ਦਾ ਕੀਤਾ ਜਾਵੇ ਵਾਹਿਗੁਰੂ ਨਿਰਗੁਣ ਹੈ ਰੂਪ ਨਾ ਰੇਖ ਨਾ ਰੰਗ ਕਿਸ ਤਰ੍ਹਾਂ ਗੁਣ ਤੇ ਪ੍ਰਭ ਭਿੰਨ ਕਿਸੇ ਬੁਝਾਏ ਨਾਨਕ ਸੋਵੇ ਸੋ ਪ੍ਰਸੰਨ ਇਹ ਜੀ ਨਿਰਾਕਾਰ ਵਸਤੂ ਦਾ ਤਾਂ ਧਿਆਨ ਹੀ ਨਹੀਂ ਹੋ ਸਕਦਾ, ਆਕਾਸ਼ ਤੋਂ ਵੀ ਬੇਅੰਤ ਗੁਣਾ ਸੂਖਸ਼ਮ ਹੈ, ਗਿਆਨ ਸ਼ਕਤੀ ਬਿਨਾਂ ਮਨ ਖਲੋਂਦਾ ਨਹੀਂ। ਸਭ ਕਿਰਪਾ ਕਰਕੇ ਦੱਸੋ ਧਿਆਨ ਕਿਸ ਵਸਤੂ ਦਾ ਕੀਤਾ ਜਾਵੇ ਜੋ ਕਿ ਪਰਮੇਸ਼ਵਰ ਦਾ ਧਿਆਨ ਮੰਨਿਆ ਜਾਂਦਾ ਹੈ। ਹਜ਼ੂਰ ਨੇ ਫਰਮਾਇਆ ਸੀ ਗੁਰੂ ਪਰਮੇਸ਼ਵਰ ਅਭੇਦ ਹਨ, ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨ ਪਾਏ। ਗੁਰ ਪਰਮੇਸ਼ਵਰ ਏਕੋ ਜਾਣ ਜੋ ਤੁਸੀਂ ਭਾਵੇ ਸੋ ਪਰਵਾਨ। ਗੁਰੂ ਗੋਬਿੰਦ ਵਿੱਚ ਫਰਕ ਰੱਤੀ ਮਾਤਰ ਵੀ ਨਹੀਂ। ਇੱਕ ਆਦਮੀ ਆਪਣੀ ਬੜੀ ਸੋਹਣੀ ਡਰੈਸ ਪਹਿਨੀ ਖੜਾ ਹੈ ਤੇ ਉਹੀ ਆਦਮੀ ਆਪਣੇ ਵਸਤਰ ਉਤਾਰ ਕੇ ਬਿਲਕੁਲ ਨਿਕਟ ਹੋ ਜਾਵੇ, ਆਦਮੀ ਉਹੀ ਹੈ, ਸਿਰਫ ਵਸਤਰਾਂ ਦਾ ਸੰਯੁਕਤ ਔਰ ਵਸਤਰਾਂ ਤੋਂ ਬਿਨਾਂ ਇਸ ਦਾ ਨਿਰਗੁਣ, ਜਿਹਦਾ ਸਾਕਾਰ ਜੀ ਨੇ ਸਰੀਰ ਨਹੀਂ ਧਾਰਨ, ਜਿਹਦੇ ਸਰੀਰ ਨੂੰ ਧਾਰਨ ਕਰ ਲਵੇ ਉਸਨੂੰ ਸਰਗੁਣ ਕਹਿੰਦੇ ਹਨ। ਫਰਕ ਇੰਨਾ ਕਿ ਬਿਨਾਂ ਕੱਪੜਿਆਂ ਤੋਂ ਕੱਪੜਿਆਂ ਦੇ ਸੰਯੁਕਤ, ਸਰਗੁਣ ਕੱਪੜਿਆਂ ਵਾਲਾ ਹੈ, ਨਿਰਗੁਣ ਕੱਪੜਿਆਂ ਤੋਂ ਬਿਨਾਂ। ਨਿਰਗੁਣ ਦਾ ਰੂਪ ਰੇਖ ਰੰਗ ਕੋਈ ਨਹੀਂ ਹੈ। ਜਦੋਂ ਅਤਿਅੰਤ ਬਿਰਤੀ ਸੂਕਸ਼ਮ ਹੋ ਜਾਏ, ਬਹੁਤ ਬਿਰਤੀ ਸੂਕਸ਼ਮ, ਬਲਕਿ ਬਿਰਤੀ ਆਪਣਾ ਆਪ ਗਵਾ ਦੇਵੇ, ਆਪ ਗਵਾਈਏ ਤਾਂ ਸ਼ੋ ਪਈਏ ਔਰ ਕੈਸੀ ਕਰਾਏ, ਇਤਨੀ ਸੂਕਸ਼ਮ ਜੇ ਵਿਆਸ ਕਰੇ ਫਿਰ ਨਿਰਗੁਣ ਦਾ ਭਾਨ ਹੁੰਦਾ, ਉਹਦੇ ਵਿੱਚ ਅਕਸ਼ ਪੈਂਦਾ ਹੈ। ਪਹਿਲੇ ਸਰਗੁਣ ਨੂੰ ਪਰਮੇਸ਼ਵਰ ਜਾਣ ਕੇ ਉਸਦਾ ਧਿਆਨ ਧਰਨਾ। ਗੁਰੂ ਹੀ ਪਰਮੇਸ਼ਵਰ ਰੂਪ ਹੈ, ਗੁਰੂ ਅਰਜਨ ਦੇਵ ਗਾਉਣ ਰਾਗ ਦੇ ਵਿੱਚ ਦੱਸਦੇ ਹਨ।
ਮਨ ਮੇ ਭਰੀਏ ਧਿਆਨ ਗੁਰਾਂ ਦੀ ਮੂਰਤ ਦਾ, ਮਨ ਮੇ ਭਰੀਏ ਧਿਆਨ ਗੁਰਾਂ ਦੀ ਮੂਰਤ ਦਾ,
ਸ਼ਾਸਨ ਬੁੱਧ ਪ੍ਰਸਤੀ ਤੋਂ ਤਾਂ ਇੱਕ ਬ੍ਰਹਮ ਗਿਆਨੀ ਹੀ ਨਿਕਲਿਆ, ਜਿਹਦੀ ਸਥਿਤੀ ਨਿਰਗੁਣ ਨਿਰਾਕਾਰ ਦੇ ਵਿੱਚ ਹੈ, ਬਾਕੀ ਉਰਾ ਸਾਰੀ ਦੁਨੀਆਂ ਬੁੱਧ ਪ੍ਰਸਤ ਹੈ। ਗੁਰੂ ਦੇ ਜਿਸਦਾ ਮਕਾਨ ਵਿੱਚ ਪਿਆਰ ਹੈ ਆਪਣੇ ਵਿੱਚ, ਉਹ ਬੁੱਤ ਨੀ ਤੇ ਹੋਰ ਕੀ ਹੈ, ਸਾਧ ਸਿੰਘ ਮਕਾਨ ਉਹ ਬੁੱਤ ਪ੍ਰਸ਼ਨ ਤੇ ਹੋਰ ਕੀ ਹੈ, ਜਿਹਦਾ ਆਪਣੇ ਪੁੱਤਰਾਂ ਚ ਪਿਆਰ ਹੈ ਉਹ ਬੁੱਤ ਪ੍ਰਸ਼ਨ ਤੇ ਹੋਰ ਕੀ ਹੈ, ਜਿਹਦਾ ਜ਼ਮੀਨ ਚ ਪਿਆਰ ਹੈ ਬੁੱਤ ਪ੍ਰਸ਼ਨ ਤੇ ਹੋਰ ਕੀ ਹੈ, ਜਿਹਦਾ ਧਨ ਵਿੱਚ ਪਿਆਰ ਹੈ ਬੁੱਤ ਪ੍ਰਸ਼ਨ ਤੇ ਹੋਰ ਕੀ ਹੈ। ਇਸੀ ਤਰ੍ਹਾਂ ਸਮਝ ਲਓ ਸਾਰੇ ਜਿਸ ਵਸਤੂ ਦੀ ਕੋਈ ਸ਼ਕਲ ਹੈ ਉਹਨੂੰ ਬੁੱਤ ਕਹਿੰਦੇ ਹਨ। ਸੋ ਇਸ ਕਰਕੇ ਇਹ ਬੁੱਤ ਭਲਾ ਕਿੱਥੇ ਲੈ ਜਾਂਦੇ ਹਨ, ਇਹ ਵੀ ਜ਼ਰਾ ਸੋਚੇ। ਅੰਤ ਕਾਲ ਜੋ ਲਕਸ਼ਮੀ ਸਿੰਘ ਹੈ, ਐਸੀ ਚਿੰਤਾ ਮੈਂ ਜੋ ਮੇਰਾ ਸਰਪ ਜਾਣ ਬਲ ਵਾਲਾ ਉਤਰ, ਲਕਸ਼ਮੀ ਰੂਪੀ ਨੇ ਮਾਇਆ ਰੂਪੀ ਬੁੱਤ ਸੱਪ ਦੀ ਜੋਨ ਲੈ ਜਾਂਦਾ। ਅੰਤਕਾਲ ਜੋ ਇਸਤਰੀ ਸਿਮਰ, ਐਸੀ ਚਿੰਤਾ ਮੈਂ ਜੋ ਮੇਰਾ ਵਿਸ਼ਵਾ ਜੋਨ ਵੱਲ ਉਤਰ, ਇਹ ਬੁੱਤ ਵਿਸ਼ਵਾ ਦੀ ਜੋਨ ਲੈ ਜਾਂਦਾ। ਅੰਤਕਾਲ ਜੋ ਲੜਕੇ ਸਿਮਰੇ, ਐਸੀ ਚਿੰਤਾ ਮੈਂ ਜੋ ਮੇਰਾ ਸ਼ੁਕਰ ਜੋਨ ਵੱਲ ਉਤਰ, ਉਤਰਾ ਰੂਪੀ ਬੁੱਤਾਂ ਦਾ ਜਿਹੜਾ ਪਿਆਰ ਰੱਖਦਾ ਉਹ ਸੂਰੀ ਦੀ ਜੋਨ ਪੈਂਦਾ। ਅੰਤਕਾਲ ਜੋ ਮੰਦਰ ਸਿਮਰੇ, ਐਸੀ ਚਿੰਤਾ ਮੈਂ ਜੋ ਮੇਰਾ ਪ੍ਰੇਤ ਜੋਨ ਵੱਲ ਉਤਰ, ਮਰਨ ਵੇਲੇ ਜਿਹੜਾ ਖਿਆਲ ਮਕਾਨ ਰੂਪੀ ਬੁੱਤਾਂ ਚ ਰਹਿ ਗਿਆ ਉਹ ਪ੍ਰੇਤ ਬਣਦਾ। ਇਹ ਸਾਰੇ ਜਿਹੜੇ ਬੁੱਤ ਉਧਰ ਲਏ, ਪਰ ਅਸਚਰਜ ਬਾਤ ਹੈ ਗੁਰੂ ਦੇ ਸਰੂਪ ਨੂੰ ਬੁੱਤ ਦੱਸਣਾ। ਪਤਾ ਭਾਈ ਬੁੱਢੇ ਜੈਸੇ ਬ੍ਰਹਮ ਗਿਆਨੀ ਗੁਰੂ ਨਾਨਕ ਤੋਂ ਲੈ ਕੇ ਛੇਵੇਂ ਪਾਤਸ਼ਾਹ ਤੱਕ ਤਿਲਕ ਦਿੰਦੇ ਆਏ ਸਾਰੇ ਗੁਰੂਆਂ ਨੂੰ, ਬਲਕਿ ਗੁਰੂ ਛੇਵੇਂ ਪਾਤਸ਼ਾਹ ਜੀ ਦਾ ਜਨਮ ਵੀ ਉਹਨਾਂ ਬਚਨ ਨਾਲ ਹੋਇਆ ਸੀ। ਉਹ ਬਾਬਾ ਬੁੱਢਾ ਜੀ ਕਹਿੰਦੇ ਗੁਰੂ ਛੇਵੇਂ ਪਾਤਸ਼ਾਹ ਨੂੰ ਗਰੀਬ ਨਿਵਾਜ, ਇਹ ਸਰੀਰ ਦੀ ਆਯੂ ਬੜੀ ਥੋੜੀ ਰਹਿੰਦੀ ਹੈ, ਕਿਰਪਾ ਕਰਕੇ ਜਿਸ ਵਕਤ ਮੇਰੇ ਸਰੀਰ ਦਾ ਅੰਤ ਹੋਵੇ ਆਪ ਸਾਹਮਣੇ ਬੈਠੇ ਹੋ। ਦੱਸੋ ਸਾਸਨ ਬ੍ਰਹਮ ਗਿਆਨੀ ਵੀ ਕਹਿੰਦਾ ਹੈ ਚੁਕੁਰਲੇ ਲਈ ਤਾਂ ਗੱਦੀ ਕੀ ਹੈ, ਕਿਉਂ ਇਸੀ ਤਰ੍ਹਾਂ। ਇਸ ਕਰਕੇ ਭਾਈ ਗੁੰਡਾ ਰੋਜ਼ ਗੁਰੂ ਸੱਤਵੇਂ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਕਰਦਾ ਹੈ। ਸੋ ਬੇਅੰਤ ਪ੍ਰਸ਼ਨ ਤਾਂ ਸਾਸਨ ਗੁਰੂ ਮੁੱਤ ਨਹੀਂ ਕਿਹਾ ਜਾਂਦਾ। ਹਾਂ, ਜਿਸ ਵਕਤ ਉਸ ਅਵਸਥਾ ਦੇ ਵਿੱਚ ਪਹੁੰਚ ਜਾਏਗਾ ਨਿਰਗੁਣ ਦੇ ਵਿੱਚ, ਆਪੀ ਇਹ ਅਵਸਥਾ ਪਿੱਛੇ ਉਦੋਂ ਨਿਰਗੁਣ ਸਰਗੁਣ ਵਿੱਚ ਫਰਕ ਹੀ ਕੋਈ ਨਹੀਂ ਰਹਿ ਜਾਂਦਾ। ਨਿਰਗੁਣ ਆਪ ਸਰਗੁਣ ਦੀ ਉਹੀ ਕਲਾਤਾਰ ਜੀ ਸਗਲੀ, ਉਸ ਮੌਕੇ ਤੋਂ ਸ਼ੰਕੇ ਸਾਰੇ ਦੂਰ ਹੋ ਜਾਂਦੇ। ਕ੍ਰਿਟੀਸਾਈਜ਼ ਕਰਨਾ
ਕਿਰਪਾ ਚੀਜ਼ ਨਹੀਂ ਕਰਨੀ ਤਾਂ ਹਰੇਕ ਹੀ ਕਰ ਸਕਦਾ, ਪਰ ਜਦੋਂ ਮਨ ਨੂੰ ਟਿਕਾਉਣਾ ਹੋਵੇ ਔਖੀ ਗੱਲ ਤਾਂ ਇਹ ਹੈ, ਮਨ ਨੂੰ ਅਸਥਿਤ ਕੀਤੇ ਬਿਨਾਂ ਗੱਲ ਬਣਨੀ ਨੀ। ਤਾਂ ਤੇ ਇਹ ਇੱਧਰ ਗੁਰੂ ਜੀ ਕਹਿੰਦੇ ਗੁਰ ਕੀ ਮੂਰਤ ਮਨ ਵਿੱਚ ਆਉਂਦੇ ਨੇ, ਗੁਰੂ ਘਰ ਦੇ ਵਿੱਚ ਸਿਮਰਨ ਗੁਰਮੰਤਰ ਦਾ ਧਿਆਨ ਗੁਰੂ ਸਰੂਪ ਦਾ ਗਿਆਨ, ਜਦੋਂ ਇਹ ਸਿਮਰਨ ਧਿਆਨ ਕਰਦੇ ਕਰਦੇ ਬੁੱਧੀ ਅਚਲ ਹੋ ਜਾਂਦੀ ਹੈ, ਇਕਾਗਰ ਹੋ ਜਾਂਦੀ ਹੈ, ਫਿਰ ਸਾਕਾਰ ਦੇ ਧਿਆਨ ਦੀ ਵੀ ਲੋੜ ਨਹੀਂ ਰਹਿ ਜਾਂਦੀ, ਫਿਰ ਤਾਂ ਨਿਰਾਕਾਰ ਦੇ ਵਿੱਚ ਹੀ ਬਿਰਤੀ ਅਸਥਿਤ ਹੋ ਜਾਂਦੀ ਹੈ। ਫਿਰ ਉਸ ਤੋਂ ਬਾਅਦ ਕੀ ਕਰਨਾ, ਅਗਲਾ ਸਟੈਪ ਆਉਂਦਾ ਤੱਤ ਮਿੱਠੇ ਦਾ ਹੋਵੇ ਸਨ ਹੰਸ ਵੱਤ, ਦੁੱਧ ਪਾਣੀ ਮਿਲੇ ਹੋਏ ਇੱਕ ਬਰਤਨ ਵਿੱਚ ਭਰਿਆ, ਉਹਨਾਂ ਨੂੰ ਅੱਡ ਕਰਨਾ। ਕਿਵੇਂ ਕੀਤਾ, ਹੰਸ ਦੀ ਚੁੰਝ ਵਿੱਚ ਹੁੰਦੀ ਹੈ ਖਟਿਆਈ, ਉਹ ਬਰਤਨ ਵਿੱਚ ਦੁੱਧ ਪਾਣੀ ਮਿਲਿਆ ਵਿੱਚ ਆਪਣੀ ਚੁੰਝ ਪਾ ਦਿੰਦਾ, ਵਿੱਚ ਖੱਟਾ ਹੋਣ ਕਰਕੇ ਫਟ ਜਾਂਦਾ, ਦੁੱਧ ਦੀ ਫੁੱਟੀਆਂ ਅੱਡ ਹੋ ਜਾਂਦੀਆਂ, ਪਾਣੀ ਅੱਡ ਹੋ ਜਾਂਦਾ, ਦੁੱਧ ਖਾ ਲੈਂਦਾ ਪਾਣੀ ਛੋੜ ਦਿੰਦਾ। ਉਹ ਵੀ ਤਰੀਕ ਇਸੇ ਤਰ੍ਹਾਂ ਸੰਸਾਰ ਦੇ ਵਿਸ਼ਵਾਸ ਰੱਬ ਔਰ ਮਾਇਆ ਮਿਲੇ ਹੋਣ ਦੁੱਧ ਪਾਣੀ ਵੀ ਨੇ, ਇਹਨਾਂ ਨੂੰ ਅੱਡ ਅੱਡ ਕਰਨਾ, ਸਰੀਰ ਔਰ ਆਤਮਾ ਇੱਕ ਹੋ ਚੁੱਕੇ ਹੋਣ ਇਹਨਾਂ ਨੂੰ ਅੱਡ ਕਰਨਾ, ਯੁਕਤੀ ਦੇ ਨਾਲ, ਯੁਕਤੀ ਬਿਨਾਂ ਗੱਲ ਨਹੀਂ ਚੱਲਦੀ ਹੁੰਦੀ, ਧੱਕੇ ਨਾਲ ਨਹੀਂ ਕੁਛ ਬਣਨਾ। ਹਰ ਕੰਮ ਦੇ ਵੀ ਯੁਕਤੀ ਪ੍ਰਧਾਨ ਹੈ, ਸਕੂਲਾਂ ਕਾਲਜਾਂ ਦੇ ਵੀ ਸਵਾਲ ਹੱਲ ਹੁੰਦੇ ਨੇ ਯੁਕਤੀਆਂ ਦੁਆਰਾ, ਫਾਰਮੂਲਿਆਂ ਦੁਆਰਾ, ਇਹ ਨਹੀਂ ਕਦੀ ਚਲੋ ਸਾਰੀ ਜ਼ਿੰਦਗੀ ਇੱਕ ਸਵਾਲ ਵੀ ਨਹੀਂ ਹੱਲ ਕਰ ਸਕਦੇ, ਫਾਰਮੂਲਾ ਮਿੰਜੇ ਸਕਿੰਟਾਂ ਵਿੱਚ ਹੱਲ ਹੋ ਜਾਂਦੇ। ਯੁਕਤੀ ਨਾਲ ਉੜਦੇ ਫਿਰਦੇ ਨੇ ਆਸਮਾਨ ਵੀ ਦੇਖ ਲੋ ਕਿਵੇਂ ਉੱਡਦੇ, ਯੁਕਤੀ ਨਾਲ ਤੈਰਦੇ ਨੇ ਸਮੁੰਦਰਾਂ ਦੇ ਵਿੱਚ, ਇੱਕ ਰੱਤੀ ਲੋਹਾ ਨਹੀਂ ਤੈਰ ਸਕਦਾ, ਕਿਤਨਾ ਕੁਛ ਤੈਰ। ਯੁਕਤੀ ਪ੍ਰਧਾਨ ਹਰ ਕੰਮ ਨੇ, ਇਸੀ ਤਰ੍ਹਾਂ ਨਾਨਕ ਸਤਿਗੁਰ ਭੇਟੀਏ, ਪੂਰੀ ਹੋਵੇ ਯੁਗਤ, ਹਸੰਦਿਆਂ ਖਲੰਦਿਆਂ ਖਮੰਦਿਆਂ ਪਹਿਨੰਦਿਆਂ ਵਿੱਚ ਹੋਵੇ, ਯੁਗਤੀ ਬਿਨਾਂ ਕੋਈ ਕੰਮ ਨਹੀਂ। ਅੱਜ ਤਾਂ ਯੁਗਤੀ ਦਾ ਜ਼ਮਾਨਾ, ਸਾਇੰਸ ਦਾ ਜ਼ਮਾਨਾ, ਯੁਗਤੀ ਦੁਆਰਾ ਕਿਤਨੀ ਰੋਸ਼ਨੀ ਹੈ, ਅੱਗੇ ਕਿਤੇ ਬੱਤੀਆਂ ਲਾਉਂਦੇ, ਕਿਤੇ ਕਿਹੜੇ ਦੀਵੇ ਮਿਟਾਉਂਦੇ, ਕਦੇ ਕੁਛ ਕਰੇ, ਪੱਖਿਆਂ ਨਾਲ ਕਿੰਨੇ ਤਰਲੇ ਲੈਂਦੇ, ਅੱਗੇ ਕਿਵੇਂ ਫਰਨ ਫਰਨ ਚੱਲਦੇ, ਏਅਰ ਕੰਡੀਸ਼ਨ ਲੋਕ ਕਿੰਨੀ ਯੁਗਤੀ ਅੱਛੀ ਹੁੰਦੀ, ਛੂੜੀ ਜਾਂਦੇ ਠੰਡੇ ਥਾਵੀ ਜਾਂਦੇ, ਘਰ ਬੈਠੇ ਆਰਾਮ ਸ਼ਿਮਲਾ ਬਣਿਆ ਹੁੰਦਾ। ਇਤਿਹਾਸ ਯੁਗਤੀ ਹਰ ਕੰਮ ਨੇ, ਸ਼ਾਸਨ ਭਗਤੀ ਰਹਿਦਮ ਲਾਭ ਯੁਗਤੀ ਤੋਂ ਬਿਨਾਂ ਕਿਵੇਂ ਹੋ ਜਾਏਗਾ। ਤਾਂ ਤੇ ਆਓ ਸਿਮਰਨ ਧਿਆਨ ਫਿਰ ਗਿਆਨ, ਪਤਮੀ ਥਾ ਦਾ ਵਿਵੇਚਨ ਕਰਨਾ। ਇਹ ਕਰਦੇ ਕਰਦੇ ਜਦੋਂ ਇਸ ਨੂੰ ਸੱਤ ਅਸੱਤ ਦਾ ਵਿਵੇਚਨ ਪੈਦਾ ਹੋ ਜਾਂਦਾ ਹੈ, ਐਸੀ ਵਿਵੇਕ ਬੁੱਧ ਪੈਦਾ ਹੁੰਦੀ ਹੈ, ਤੱਤ ਮਿੱਥਿਆ ਨੂੰ ਅਲੱਗ ਅਲੱਗ ਕਰਕੇ ਉਸਦੀ ਬੁੱਧ ਸੱਤ ਨੂੰ ਗ੍ਰਹਿਣ ਕਰਦੀ, ਅਸੱਤ ਦਾ ਪਰਿਤਿਆਗ ਕਰ ਦਿੰਦੀ, ਇਹ ਗਿਆਨ ਦੀ ਅਵਸਥਾ ਹੈ। ਪ੍ਰਭੂ ਸਿਮਰਨ ਪ੍ਰਭੂ ਦਾ ਭਜਨ ਕਰਨ ਵਾਸਤੇ ਸਾਨੂੰ ਦੱਸਿਆ, ਇੱਧਰ ਗੁਰੂ ਤੇਗ ਬਹਾਦਰ ਮਹਾਰਾਜ ਫਰਮਾਉਂਦੇ ਨੇ, ਪ੍ਰਸਾਦ ਸੰਗਤ ਸਿਮਰ ਮਾ ਦੋ ਹੁਣੀ ਪਤਤ ਪੁਨੀ, ਸਿਮਰਨ ਕਰ ਸਤਸੰਗ ਦੁਆਰਾ ਬੜੇ ਬੜੇ ਪਾਪੀ ਵੀ ਪਵਿੱਤਰ ਹੋ ਜਾਂਦੇ ਨੇ। ਫਿਰ ਪਰ ਇਹ ਕਹਿੰਦਾ ਜੀ ਫੇਰ ਕਰ ਲਾਂਗੇ, ਅਜੇ ਕੀ ਦੇਰ, ਕੀ ਲੋੜ ਹੈ, ਬਚਪਨ ਹੈ, ਹੱਸੋ ਖੇਡੋ, ਜਵਾਨੀ ਹੈ, ਇਸ ਵੇਲੇ ਸਿਰਫ ਵਾਸਤੇ ਮਿਲੀ ਹੈ, ਫਿਰ ਕਰ ਲਾਂਗੇ। ਬੁਢਾਪੇ ਚ ਕੋਈ ਹੁੰਦਾ ਨੀ, ਰੋਗਾਂ ਦਾ ਸਰੀਰ ਮੰਦਰ ਬਣ ਜਾਂਦਾ, ਭਾਵੇਂ ਸਰੀਰ ਵੈਸੇ ਹੀ ਰੋਗਾਂ ਦਾ ਮੰਦਰ ਹੈ, ਉਸ ਅਵਸਥਾ ਜਾ ਕੇ ਰੋਗ ਬਹੁਤ ਗ੍ਰਸ ਲੈਂਦੇ ਨੇ, ਫਿਰ ਹੱਥ ਨਹੀਂ ਹੁੰਦਾ। ਭਜਨ ਕਰਨ ਵਾਸਤੇ ਕੁਛ ਹੱਥ ਵੀ ਕਰਨਾ ਪੈਂਦਾ ਹੈ, ਅੰਮ੍ਰਿਤ ਉੱਠਣਾ, ਇਸ਼ਨਾਨ ਕਰਨਾ, ਹੱਥ ਤੋਂ ਬਿਨਾਂ ਕਿਵੇਂ ਕਰੇਗਾ, ਬੈਠਣਾ, ਹੱਥ ਨਾਲ ਬੈਠਣਾ, ਹੱਥ ਤੋਂ ਬਾਅਦ ਸਹਿਜ ਅਵਸਥਾ ਆਏਗੀ। ਤਾਂ ਤੇ ਧਰਤਰੀ ਉਜੈਨ ਦਾ ਰਾਜਾ ਹੋਇਆ ਕਿਸੇ ਕਾਰਨ ਤੇ ਫਕੀਰ ਬਣ ਗਿਆ, ਵੈਰਾਗ ਲੱਗਿਆ, ਉਸਨੇ ਕਈ ਗ੍ਰੰਥ ਬਣਾਏ, ਤੁਹਾਨੂੰ ਦੱਸ ਦੇਣ, ਪ੍ਰਭ ਸਾਗਰ ਕੇ ਤਰਨ ਕੋ ਤਰਨ ਅਵਸਥਾ, ਸੰਸਾਰ ਸੰਬੰਧਨ ਕਰਨ ਵਾਸਤੇ ਜਿਹੜੇ ਸਾਧਨ ਕਰਨੇ ਹਨ ਉਹਨਾਂ ਵਾਸਤੇ ਯੁਵਾ ਅਵਸਥਾ। ਇਸ ਉਮਰ ਦੇ ਹੱਥ ਵੀ ਕੀਤਾ ਜਾ ਸਕਦਾ, ਗਰਮੀ ਸਰਦੀ ਵੀ ਚੱਲੀ ਜਾ ਸਕਦੀ। ਸਰ ਆਓ ਕਹਿੰਦੇ ਫਿਰ ਕਰ ਲਾਂਗੇ, ਪਰ ਇੱਥੇ ਫਿਰ ਗੁਰੂ ਜੀ ਕਹਿੰਦੇ ਭਾਈ ਕਾਲ ਦਿਆਲ ਜੀ ਪਰੇ ਡੋਲਾ ਮੁੱਖ ਪਸਾਰੇ ਮੀਤ, ਕਾਲ ਤਾਂ ਹੀ ਫਿਰਦਾ ਨੂੰ ਅੱਡੀ, ਜਿਵੇਂ ਬਿੱਲਾ ਚੂਹੇ ਨੂੰ ਫੜਨ ਵਾਸਤੇ ਨੂੰ ਅੱਡੀ ਫਿਰਦਾ, ਪਤਾ ਨੀ ਕਿਹੜੇ ਵੇਲੇ ਗਰਸ ਲਵੇ, ਸਾਰੇ ਇਹਨੂੰ ਕਾਲ ਦੀਆਂ ਗ੍ਰਾਹੀਆਂ। ਇਸ ਵਾਸਤੇ ਦੇਰ ਨੀ ਕਰਨੀ ਚਾਹੀਦੀ, ਨਾਲ ਦੇ ਸੰਗੀ ਸਾਥੀ ਕਿਵੇਂ ਤੁਰੇ ਜਾਂਦੇ।
ਕਾਲ ਹੋੜੀ ਨੇ ਗੁਲੇਲਾ ਤੇਰੇ
ਪਹਿਰ ਪਹਿਰ ਤੇ ਕਰੀਆਂ ਆਪ ਕਿਤੇ ਤਨ ਛਿੱਜ ਕਾਲ ਇਹ ਫਿਰੇ ਬਦਕ ਜੂ ਕਹੋ ਕਵਨ ਬਿਦ ਕੀਜਾ ਸੋਧਨ ਆਮ ਲਾਗਾ ਮਾਤ ਪਿਤਾ ਪਾਈ ਸੁਤਬੰਤਾ ਕਹੋ ਤੂੰ ਵਹਿ ਕਾ ਜਬ ਲਗ ਜੋਤ ਕਾਇਮ ਵਰਤੇ ਆਪਾ ਪੁਸ਼ਪਨਾ ਬੂਝੇ ਲਾਲਚ ਕਹੇ ਜੀਵਨ ਪਦ ਕਾਰਨ ਲੋਚਨ ਕਿਛੁ ਨਾ ਸੂਝੇ ਕਹਿਤ ਕਬੀਰ ਸੁਣੋ ਰੇ ਪ੍ਰਾਣੀ ਛੋਟਾ ਮਨ ਕੇ ਪਰਮਾ ਕੇਵਲ ਨਾਮ ਜਪੋ ਰੇ ਪ੍ਰਾਣੀ ਕਰੋ ਏਕ ਕੀ ਸ਼ਰਨ ਫਿਰ ਕਹਿੰਦਾ ਜੀ ਮੇਰੇ ਕੰਮ ਥੋੜੇ ਜੇ ਘੱਟ ਜਾਣ ਨੌਕਰੀ ਪੈਨਸ਼ਨ ਹੋ ਜਾਏ ਕਿੱਥੇ ਬੈਠ ਕੇ ਭਜਨ ਫਿਰ ਕਿਹਨੇ ਕੀਤਾ ਸਵਾਬ ਪਾ ਕੇ ਜਾਂਦਾ ਭਜਨ ਨੀ ਫਿਰ ਹੁੰਦਾ ਵਿਹਾਰਾਂ ਨੇ ਨੀ ਕਿਸੇ ਦਾ ਨੀ ਮੁੱਕਣਾ ਕਦੇ ਵੀ ਨੀ ਮੁੱਕੇ ਕਿਸੇ ਦੇ ਤੇ ਬਾਕੀ ਵੇਹ ਨੀ ਕਿਸੇ ਨੂੰ ਮਿਲਦੀ ਵੀ ਇਹ ਵੀ ਅਸੂਲ ਹੈ ਇਹ ਤਾਂ ਮਨ ਬਣਾਉਣਾ ਪੈਂਦਾ ਵੀ ਜ਼ਰੂਰ ਭਜਨ ਕਰਨਾ ਹੈ ਵਿਹਾਰ ਵੀ ਕਰੀ ਚੱਲੋ ਔਰ ਭਜਨ ਵੀ ਕਰੋ ਵਿਹਾਰਾਂ ਦੇ ਵਾਸਤੇ ਅੱਠੇ ਪੈਰ ਨਿੰਦਾਦੇ ਹਨ ਕੁਛ ਸਮਾਂ ਕਮ ਸੇ ਕਮ ਜੇ ਜ਼ਿਆਦਾ ਨੀ ਢਾਈ ਘੰਟੇ ਤਾਂ ਭਜਨ ਵਾਸਤੇ ਘੱਟ ਹੀ ਲੈ ਦਸਵਾਂ ਹਿੱਸਾ ਇਉਂ ਕਰਕੇ ਗੁਰੂ ਜੀ ਕਹਿੰਦੇ ਅਗਰ ਐਸਾ ਨਹੀਂ ਕਰੇਗਾ ਸੁਸਤੀ ਕਰੇਗਾ ਤਾਂ ਕਾਲ ਬਿਆਲ ਜੂ ਪਰੇ ਡੋਲਾ ਮੁੱਖ ਪਸਾਰਾ ਉਮੀਦ ਆਜ ਕਾਲ ਫੁਲ ਤੋ ਹੋਏ ਗ੍ਰਸ਼ ਹੈ ਸਮਝ ਰੱਖੋ ਜੀ ਪਤਾ ਨੀ ਕਿਹੜੇ ਵੇਲੇ ਆ ਕੇ ਝਪੱਟਾ ਮਾਰਨਾ ਇਹ ਚਿੱਤ ਵਿੱਚ ਅੱਛੀ ਤਰ੍ਹਾਂ ਵਿਚਾਰ ਕਰ ਲੈ ਗੱਲ ਇਹੋ ਜਿਹੀ ਹੈ ਪਰ ਇਹ ਮੌਤ ਨੂੰ ਸਾਥ ਭੁੱਲ ਗਿਆ ਹੈ ਕਿਉਂ ਭੁੱਲ ਗਿਆ ਮੌਤ ਦੂਜਿਆਂ ਨੂੰ ਤੁਰਦੇ ਜਾਂਦੇ ਦੇਖਦਾ ਹੈ ਰੋਜ਼ ਦੇਖਦਾ ਹੈ ਬੜੇ ਛੋਟੇ ਸਭ ਤੁਰੇ ਜਾਂਦੇ ਨੇ ਚੰਗੇ ਮਾੜੇ ਗਈ ਬੰਦੀ ਪਾਪੀ ਪੁੰਨੀ ਥਰਮੀ ਥਰਮੀ ਰੋਜ਼ ਸੁਣਦਾ ਪਰ ਇਹ ਕਿਉਂ ਭੁੱਲ ਗਿਆ ਸਾਧ ਸਿੰਘ ਕ੍ਰਿਸ਼ਨਾ ਬੜਾ ਰੋਗ ਲੱਗਾ ਮਰਦ ਮਨੋਂ ਬਸਾ ਕ੍ਰਿਸ਼ਨਾ ਨੇ ਮੌਤ ਭੁਲਾਈ ਹੋਈ ਹੈ ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਤਾਈਂ ਫਰਮਾਉਂਦੇ ਹਨ ਨਹੀਂ ਮਰਨ ਪਛਾਣਦਾ ਝੂਠੇ ਲਾਲਚ ਲੱਗ ਕੇ ਬੰਦਾ ਨਹੀਂ ਮਰਨ ਪਛਾਣਦਾ ਝੂਠੇ ਲਾਲਚ ਲੱਗ ਕੇ ਬੰਦਾ ਫੁੱਟੇ ਘੜ ਜੂ ਪਾਣੀ ਕੜਾ ਉਸਨੂੰ ਪੇੜਾ ਹੀ ਹੋਵੇ ਪਾਣੀ ਦਾ ਹੋਵੇ ਭਰਿਆ ਬੂੰਦ ਗਿਰਦੀ 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 ਕੁਛ ਦੇਰ ਵਿੱਚ ਖਾਲੀ ਹੋ ਜਾਂਦੀ ਸਰੀਰ ਰੂਪੀ ਕੜਾ ਹੈ ਸਵਾਸਾਂ ਰੂਪੀ ਪੇੜਾ ਵੀ ਹੋਈ ਹੈ 24,000 ਸਾਹ ਦਿਨ ਰਾਤ ਵਿੱਚ ਨਿਕਲ ਜਾਂਦਾ ਉਤਨੀ ਉਮਰ ਇਸਦੀ ਰੋਜ਼ ਘੱਟ ਜਾਂਦੀ ਹੈ ਜਾਨੀ ਜਾਨ ਸੁੱਤ ਵੱਡਾ ਹੋਤਾ ਹੈ ਇਤਨਾ ਕਹਿਣਾ ਜਾਨੀ ਜੋ ਦਿਨ ਦਿਨ ਅਹੁਦ ਘਟਦਾ ਹੈ ਮੋਰ ਮੋਰ ਕਰ ਅੜਕ ਲਾਟ ਤੱਕ ਇੱਕ ਹੀ ਜਮਰਾ ਹੱਸੈ ਕਬੀਰ ਜੀ ਕਾਸ਼ੀ ਵਿੱਚ ਇੱਕ ਸਖ਼ਤ ਗਰਮੀ ਦਾ ਮੌਸਮ ਇੱਕ ਗਲੀ ਵਿੱਚ ਤੁਰੇ ਜਾਂਦੇ ਇੱਕ ਮਾਈ ਆਪਣੇ ਛੋਟੇ ਬੱਚੇ ਨੂੰ ਮਕਾਨ ਦੇ ਮਨੇਰੇ ਉੱਪਰ ਬੈਠੀ ਹੋਈ ਲੜਾ ਰਹੀ ਹੈ ਮੇਰਾ ਮੋਰ ਮੇਰਾ ਚੰਦ ਇਤਿਹਾਸ ਵਿਸ਼ੇਸ਼ਣ ਦੇ ਦੇ ਕੇ ਕਦੇ ਉਛਾਲਦੀ ਹੈ ਫਿਰ ਬੋਚ ਲੈਂਦੀ ਹੈ। ਬੱਚਾ ਖੁਸ਼ੀ ਵਿਚ ਇਹੋ ਜਿਹਾ ਉਛੜਿਆ ਉਹਦੇ ਹੱਥਾਂ ਤੋਂ ਦੂਰ ਚਲਾ ਗਿਆ, ਵੀਰ ਵਿਚ ਡਿੱਗਿਆ ਸਿਰ ਪਾਰ ਮਰ ਜਾਂਦਾ ਹੈ। ਵੀਰ ਜੀ ਚਲੇ ਜਾਂਦੇ ਸਨ ਉਸ ਮੌਕੇ ਉਸ ਦਿਸ਼ਾ ਨੂੰ ਦੇਖ ਕੇ ਸ਼ਬਦ ਉਚਾਰਨ ਕਰਦੇ ਹਨ, ਜਨਮ ਜਾਣ ਸੁੱਤ ਵੱਡਾ ਪੁੱਤ। ਮਾਤਾ ਕਹਿੰਦੀ ਮੇਰੇ ਪੁੱਤਰ ਵੱਡਾ ਹੁੰਦਾ ਜਾਂਦਾ, ਪਰ ਇਤਨਾ ਕਿਹਨਾ ਜਾਣੇ ਜੇ ਦਿਨ ਦਿਨ ਅਵਧ ਕੱਟਦਾ ਹੈ। ਇਹ ਨਹੀਂ ਜਾਣਦੀ ਭੋਈ ਇਹਦੀ ਤਾਂ ਜਿੰਨੀ ਜਿੰਨੇ ਦਿਨ ਲੰਘੇ ਉਨੀ ਉਮਰ ਘੱਟ ਗਈ ਹੈ। 24,000 ਸਾਲ ਰੋਜ਼ ਘੱਟ ਜਾਂਦਾ ਪ੍ਰਾਣੀ ਦਾ। ਮੋਰ ਮੋਰ ਕਰ ਅਧਿਕ ਲਾਟ ਤੱਕ, ਮੇਰਾ ਮੋਰ ਮੇਰਾ ਚੰਦ ਇਹਨੂੰ ਪਿਆਰ ਕਰਦੀ ਹੈ, ਪਰ ਪੇਕ ਤੁਸੀਂ ਜਮਰਾਜ ਹੱਸਿਆ। ਉਹਨੂੰ ਦੇਖ ਕੇ ਜਮਰਾਜ ਹੱਸਦਾ ਹੈ, ਮੇਰੀ ਖੁਰਾਕ ਨੂੰ ਮੇਰੇ ਖਾਜੇ ਨੂੰ ਇਹ ਪਿਆਰ ਕਰਦੀ ਹੈ। ਤਾਂ ਸ਼ਸਤ ਇਹੋ ਜਿਹੀ ਦਿਸ਼ਾ ਹੈ। ਹਾਂ ਪਤਾ ਨੀ ਕਿਸ ਵਕਤ ਮੌਤ ਨੇ ਚਪੱਟਾ ਮਾਰਨਾ ਹੈ, ਛਿਨ ਛਿਨ ਕਰਕੇ ਮੁਰਬੀਤ ਦੀ ਜਾਂਦੀ ਹੈ। ਗੁਰੂ ਨਾਨਕ ਜੀ ਕਹਿੰਦੇ ਭਾਈ ਵੱਲ ਮਰਦਾਨਿਆ ਜ਼ਿੰਦਗੀ ਤੇ ਕਿਤਨਾ ਭਰੋਸਾ, ਗਰੀਬ ਨਿਵਾਸ ਸੁਭਾਅ ਸ਼ਾਮ ਹੋਵੇ ਕਿ ਨਾ ਹੋਵੇ, ਇਤਨਾ ਜ਼ਿਆਦਾ ਭਰੋਸਾ ਜ਼ਿੰਦਗੀ ਤੇ। ਭਾਈ ਵੱਲ ਉਹਨੂੰ ਪੁੱਛਿਆ ਤੂੰ ਦੱਸ ਗਰੀਬ ਨਿਵਾਸ ਪਤਾ ਨੀ ਕੋਈ ਕਲੀ ਹੈ ਕਿ ਨਾ ਹੈ, ਤੇਰਾ ਵੀ ਬੜਾ ਭਰੋਸਾ ਹੈ। ਭਾਈ ਵਾਲਾ ਤੇ ਮਰਦਾਨਾ ਨਵੇਂ ਰਹਿ ਕੇ ਪੂਜਨ ਗੁਰੂ ਬਾਬੇ ਨੂੰ ਸੱਚੇ ਪਾਤਸ਼ਾਹ ਆਪ ਦੱਸੋ। ਕਹਿਣ ਲੱਗੇ ਭਾਈ ਅਸੀਂ ਕਈਆਂ ਸਮਝਦੇ ਹਾਂ, ਜਿਹੜਾ ਸ਼ਾਹ ਹੇਠਾਂ ਨੂੰ ਗਿਆ ਧੁਨੀ ਵੱਲ ਪਤਾ ਨੀ ਮੁੜ ਕੇ ਉੱਪਰ ਆਉਣਾ ਹੈ ਕਿ ਨਾ ਆਉਣਾ, ਕਿਉਂਕਿ ਧੁਨੀ ਤੇ ਗੰਢ ਹੈ ਸ਼ਾਹ ਵੀ ਪਤਾ ਨੀ ਜਾਂਦਾ ਉਹ ਨਹੀਂ ਖੁੱਲ ਜਾਏ। ਇਸ ਕਰਕੇ ਹੁਣ ਆਦਮੀ ਹਾਂ, ਇੱਕ ਦਮੀ ਮੁਹਲਤ ਮਿਹਤ ਨਾ ਜਾਣ, ਦਮ ਆਉਂਦਾ ਤਾਂ ਆਦਮੀ ਜੇ ਨਾ ਆਇਆ ਮਿੱਟੀ ਵੀ ਮੜੋਲੀ ਹੈ। ਤਾਂ ਤੇ ਨਾਮ ਜਪੇਂਦਾ ਖਿੰਟੀ ਨਾ ਕੀਜਾ ਮੇਰੀ ਜਿੰਦੜੀ, ਮੈਂ ਤਾਂ ਜਾ ਪੈਸਾ ਆਵੇ ਕਿ ਨਾ ਆਵੇ ਨਾ ਪਤਾ ਨੀ ਇਹਦਾ ਕੋਈ ਵਿਸ਼ਾ ਨੀ। ਵਿਸ਼ਵਾਸ ਤੋਂ ਮੌਤ ਨੂੰ ਭੁਲਾਉਂਦਾ, ਝੂਠੇ ਲਾਲਚ ਲੱਗ ਕੇ ਨਹੀਂ ਮਰਨ ਪਛਾਣਦਾ ਮੌਤ ਭੁਲਾ। ਜਿਹੜਾ ਮੌਤ ਨੂੰ ਯਾਦ ਰੱਖਦਾ ਉਹ ਪਰਲੋਕ ਦਾ ਤੋਸ਼ਾ ਜਮਾ ਕਰ ਲੈਂਦਾ ਸੌਖਾ ਹੀ, ਕਿਉਂਕਿ ਸੱਸ ਉਹ ਦੋ ਤਾਂ ਇੱਥੇ ਰਹਿਣ ਵਾਲੀ ਤਾਂ ਵਸਤੂ ਹੋਈ ਨੀ, ਨਾ ਕੋਈ ਚੀਜ਼ ਨਾਲ ਜਾਣ ਵਾਲੀ ਹੈ, ਅੱਗੇ ਆਪਣੇ ਕਰਮਾਂ ਦਾ ਫਲ ਨਾਲ ਜਾਣਾ ਹੈ। ਤਾਂ ਤੇ ਵਹਿਗੁਰੂ ਦਾ ਭਜਨ ਸੁਰਖਰੂ ਕਰਦਾ, ਸਾਰੇ ਦੁੱਖਾਂ ਤੋਂ ਬਰੀ ਕਰਦਾ, ਉਹ ਫਿਰ ਅੱਠੇ ਪੈਰ ਭਜਨ ਵੱਲ ਆਪਣੀ ਬਿਰਤੀ ਲਗਾਉਂਦਾ ਹੈ। ਤਾਂ ਤੇ ਗੁਰੂ ਜੀ ਕਹਿੰਦੇ ਕਾਲ ਬਿਆਲ ਨੂੰ ਕਰੋ ਡੋਲਾ ਮੁਖ ਪਸਾਰੇ ਨੀਤ, ਆਜ ਕਾਲ ਫੁਲ ਧੋਏ ਗ੍ਰਸ ਹੈ, ਸਮਝ ਰੱਖੋ ਚੀਤ ਕਹੇ ਨਾਨਕ ਰਾਮ ਭਜਲਾ ਜਾਤ ਅਵਸਰ ਬੀਤ। ਪਰਮੇਸ਼ਵਰ ਦਾ ਭਜਨ ਕਰਦਾ ਹੈ, ਤੇਰੀ ਉਮਰ ਤਾਂ ਇਉਂ ਬੀਤ ਦੀ ਜਾਂਦੀ ਹੈ। ਗੁਰੂ ਤੇਗ ਬਹਾਦਰ ਮਹਾਰਾਜ ਨੌਵੇਂ ਪਾਤਸ਼ਾਹ ਨੇ ਸਾਡੇ ਤੇ ਕਰਨਾ ਕਰਦੇ ਹੋਏ ਰਾਜ ਨੂੰ ਉਪਦੇਸ਼ ਉਚਾਰਨ ਕਰਕੇ ਸਾਨੂੰ ਸਿੱਖਿਆ ਦਿੱਤੀ ਹੈ। ਮਾਨਕ ਤਨ ਸਾਰ ਕੇ ਜੋ ਸਿਰਫ ਥੋੜੀ ਦੇਰ ਵਾਸਤੇ ਜੀਵਾਤਮਾ ਨੂੰ ਮਿਲਿਆ, ਇਸਦੇ ਅੰਦਰ ਅੰਦਰ ਆਪਣੇ ਵਿਵਹਾਰ ਕਾਰ ਵੀ ਨੇਕ ਨਿਯਤੀ ਨਾਲ ਕਰੇਗਾ, ਇਹਨਾਂ ਤਾਂ ਮੁੱਕਣਾ ਨਹੀਂ ਜੇ ਕੋਈ ਤੁਹਾਨੂੰ ਪਾ ਕੇ ਭਜਨ ਕਰਾਂਗੇ, ਪਰ ਆਪਣਾ ਰੋਜ਼ ਦਾ ਪ੍ਰੋਗਰਾਮ ਬਣਾ ਲਓ, ਸਤਸੰਗ ਵਿੱਚ ਬੈਠ ਕੇ ਹਰੀ ਜਸ ਸੁਣਨਾ ਕਰਨਾ, ਆਹ ਵਾਹਿਗੁਰੂ ਸਿਮਰਨ ਕਰਨਾ ਜ਼ਬਾਨ ਨਾਲ ਵੀ ਬਾਣੀ ਪੜਨੀ ਤੇ ਨਿਰੰਤਰ ਵੀ ਸਿਮਰਨ ਕਰਨਾ। ਗੁਰੂ ਸਿੱਖ ਦਾ ਧਿਆਨ ਕਰਦੇ ਕਰਦੇ ਮਨ ਸ਼ੁੱਧ ਹੋ ਕੇ ਇਕਾਗਰ ਹੋਣ ਲੱਗ ਜਾਂਦਾ। ਇਕਾਗਰ ਸ਼ੁੱਧ ਮਨ ਦੇ ਵਿੱਚ ਬ੍ਰਹਮ ਗਿਆਨ ਪੈਦਾ ਹੁੰਦਾ। ਇਹਨੇ ਵਾਹਿਗੁਰੂ ਦਾ ਅੰਤਰਾਤਮੇ ਦਰਸ਼ਨ ਹੁੰਦਾ ਹੈ, ਜਿਵੇਂ ਸਿੱਧਾ ਸਾਫ਼ ਹੱਟੀ ਕੇ ਸ਼ੀਸ਼ਾ ਚਿਹਰਾ ਦਿਖਾਉਂਦਾ ਹੈ। ਇਹ ਜਨਮ ਸਫਲਾ ਹੋ ਜਾਂਦਾ ਹੈ, ਸੋ ਸਮਾਪਤ ਰਹਿ ਜਾਂਦਾ। ਇੱਥੋਂ ਲਾਭ ਉਠਾਉਣ ਦੀ ਲੋੜ ਹੈ। ਗੱਜ ਵੱਜ ਕੇ ਬੋਲਣਾ ਚਾਹੁੰਦਾ
ਤਨ ਹੈ ਗੁਰੂ ਨਾਨਕ ਸਾਹਿਬ
ਸਤਿਨਾਮ ਸ੍ਰੀ ਵਾਹਿਗੁਰੂ।
ਸਤਨਾਮ ਜੀ ਸਤਨਾਮ ਜੀ ਬੋਲ ਕਦੇ ਨਾ ਬੋਲ ਕਦੇ ਨਾ ਬੋਲ ਸਤਨਾਮ ਜੀ ਸਤਨਾਮ ਜੀ ਬੋਲ
ਠਾਕ